Satnam. Vahe Guru. Guru Grib Nivad. Ik Omkar. Satnam. Karta Purakh. Nirvo Nirvair Akal Murat Ajuni Saipang Gur Parsad Jap Adi Sach Jugad Sach Happy Sach Nanak Hosi Pi Sach Adi Sach Jugad Sach Happy Sach Nanak Hosi Pi Sach Ik Man Purkh Tyaye Bardata Sant Sahar Sada Bikhyat Tas Charan Le Hriday Basavo To Param Guru Nanak Gun Gao Tas charan le hriday basavo To param guru nanak gun ga Tud aage ardas humari Jiyo pind sab tera ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੇ ਮੇ ਕਉ ਨਾਨਕ ਸਭ ਤੇਰੀ ਵਡਿਆਈ ਕੋਈ ਨਾਂ ਨ ਜਾਣੇ ਮੇਰਾ Vaheguru Ji Ka Khalsa, Vaheguru Ji Ki Fateh, Param Satkar Yog, Guru Ji Ki Saji Nivaji, Guru Sroop Sadh Sangha Jiyo, Tan Tan Sadguru, Guru Nanak Dev, Nirankar Sroop Sache Padshah, Tinan De Agaman Diyan Khushiyan Vich, ਹਫ਼ਤੇ ਤੋਂ ਜੋੜ ਮੇਲੇ ਚੱਲ ਰਹੇ ਹਨ ਸਤਿਗੁਰਾਂ ਦੀ ਬਾਣੀ ਦੇ ਅਖੰਡ ਜਾਪ ਗੁਰਮੁਖ ਪਿਆਰਿਆਂ ਨੂੰ ਉਦਮ ਬਖਸ਼ਿਆ ਕਹਿਲਗਿਰੀ ਦੇ ਟ੍ਰਾਂਜਿਟ ਵਾਲੇ ਪ੍ਰੇਮੀਆਂ ਨੂੰ ਸੇਵਾ ਬਖਸ਼ੀ ਹੈ ਮਹਾਰਾਜ ਨੇ ਗੁਰੂ ਕੇ ਲੰਗਰਾਂ ਦੀ ਸੇਵਾ ਆਪ ਮਾਈ ਭਾਈ ਦੂਰੋਂ ਨੇੜਿਓਂ ਚੱਲ ਕੇ ਗੁਰੂ ਜੀ ਕੇ ਬਚਨ ਸਰਵਣ ਕਰਨ ਵਾਸਤੇ ਗੁਰਚਰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ ਵੱਡਿਆਂ ਭਾਗਾਂ ਵਾਲੇ ਧੰਨ ਸਤਿਗੁਰ ਨਾਨਕ ਦੇਵ ਮਹਾਰਾਜ ਜੀ ਦੀ ਅਗਮ ਅਗਾਧ ਬੋਧ ਕਥਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ, ਲਖੀ ਨਾ ਜਾਈ ਨਾਨਕ ਲੀਲਾ। ਲਖਣ ਤੋਂ, ਪੜ੍ਹਨ ਕਹਿਣ ਤੋਂ ਬਾਹਰ ਹੈ ਸਤਿਗੁਰੂ ਨਾਨਕ ਦੇਵ ਜੀ ਦੀ ਅਮਰ ਕਥਾ। ਕਈ ਦਿਨਾਂ ਤੋਂ ਉਹਨਾਂ ਦੇ ਪ੍ਰਕਾਸ਼ ਦਾ ਪ੍ਰਸੰਗ ਜਿਵੇਂ ਸਾਨੂੰ ਇਤਿਹਾਸ ਮਿਲਿਆ, ਫਿਰ ਗੁਰੂ ਮਹਾਰਾਜ ਨੇ ਪ੍ਰਚਾਰ ਜਦੋਂ ਚੜ੍ਹਿਆ ਸੋਧਣ ਧਰਤ ਲੁਕਾਈ, ਤਿੰਨ ਮੇਨ ਪ੍ਰਿੰਸੀਪਲ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ, ਇਹਨਾਂ ਤਿੰਨਾਂ ਗੱਲਾਂ 'ਤੇ ਗੁਰੂ ਮਹਾਰਾਜ ਦਾ ਪ੍ਰਚਾਰ ਆਰੰਭ ਹੋਇਆ। ਅੱਜ ਤੁਹਾਡੇ ਚਰਨਾਂ ਵਿੱਚ ਗੁਰੂ ਮਹਾਰਾਜ ਦੀ ਅਮਰ ਕਥਾ ਵਿੱਚੋਂ ਹੈ ਤਾਂ ਕਿਣਕਾ ਮਾਤਰ ਹੀ, ਪਰ ਬਹੁਤ ਜ਼ਰੂਰੀ ਵਿਚਾਰ ਕਿ ਸਤਿਗੁਰ ਦੇ ਨਾਨਕ ਦੇਵ ਜੀ ਨੇ ਸਭ ਤੋਂ ਪਹਿਲੀ ਵਿਚਾਰ ਪ੍ਰਚਾਰ ਵਿੱਚ ਕੀ ਲਿਆਂਦੀ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪਹਿਲੀ ਅਤੇ ਮੁੱਖ ਵਿਚਾਰ ਇੱਕ ਹੈ ਪ੍ਰੇਮੀਓ, ਕਿ ਜੇ ਸੰਸਾਰ ਦੇ ਧਰਮ ਅਸਥਾਨ ਅਤੇ ਧਰਮਾਂ 'ਤੇ, ਧਰਮ ਸਥਾਨਾਂ 'ਤੇ ਰਹਿਣ ਵਾਲੇ ਆਗੂ ਇਹ ਦੋ ਠੀਕ ਹੋ ਜਾਣ, ਸੰਸਾਰ ਠੀਕ ਹੋ ਜੂਗਾ। ਇੱਥੋਂ ਚੱਲਿਆ ਗੁਰੂ ਨਾਨਕ ਦਾ ਪ੍ਰਚਾਰ। ਸਭ ਤੋਂ ਪਹਿਲੀ ਉਦਾਸੀ ਉਹ ਤੀਰਥ ਯਾਤਰਾ ਹੈ, ਔਰ ਸਭ ਤੋਂ ਲੰਮੀ ਉਦਾਸੀ ਤੀਰਥ ਯਾਤਰਾ। ਕੋਈ 10.5 ਸਾਲ ਮਹਾਰਾਜ ਨੇ ਲਾਏ ਤੀਰਥ ਪੁਰਬ ਸਭੇ ਫਿਰ ਦੇਖੇ। ਇਹ ਕਿਉਂ ਕੀਤਾ? ਤੀਰਥਾਂ 'ਤੇ ਕੋਈ ਨਹਾਉਣ ਨਹੀਂ ਸੀ, ਆਪਣੇ ਆਪ ਨੂੰ ਮੁਕਤ ਕਰਨ ਨਹੀਂ ਸੀ ਗਏ। ਗੁਰੂ ਜੀ ਦੇ ਸਾਹਮਣੇ ਨਕਸ਼ਾ ਸੀ ਕਿਹੜਾ, ਕਿ ਤੀਰਥ ਜਾਓ ਤਾਂ ਹਾਂ ਹਾਂ ਕਰਤੇ। ਜਿੰਨੇ ਤੀਰਥਾਂ 'ਤੇ ਜਾਣ ਵਾਲੇ ਯਾਤਰੀ ਹਉਮੈ ਦੇ ਰੋਗੀ, ਮੈਂ ਇੰਨੀ ਵਾਰ ਗੰਗਾ ਨਹਾਤਾ, ਮੈਂ ਇੰਨੀ ਵਾਰ ਅੰਮ੍ਰਿਤਸਰ ਗਿਆ, ਮੈਂ ਇੰਨੀ ਵਾਰ ਹੇਮਕੁੰਟ ਗਿਆ। ਇਹ ਅਸੂਲ ਹੈ ਗੁਰਬਾਣੀ ਦਾ ਕਿ ਕਰਮ ਕਰਤ ਵਧੇ ਅਹਮੇਵ, ਜਿਉਂ ਜਿਉਂ ਕਰਮ ਕਾਂਡੀ ਹੋਵੇਂਗਾ ਤੇਰੀ ਹੋਵੇਂ ਵੱਧ ਹੀ ਜਾਊਗੀ। ਸਤਿਗੁਰਾਂ ਦੇ ਅਟਲ ਬਚਨ ਨੇ। ਧੰਨ ਗੁਰੂ ਅਰਜਨ ਦੇਵ ਜੀ ਵੀ ਇੱਥੇ ਆ ਕੇ ਰੁਕ ਗਏ, ਹੇ ਅਕਾਲ ਪੁਰਖ ਮੈਂ ਬਹੁਤ ਕਰਮ ਕਰਕੇ ਦੇਖੇ। ਸਾਰੇ ਕਰਮਾਂ ਦਾ ਜ਼ਿਕਰ ਹੈ ਸੋਰਠ ਦੀ ਅਸਪਦੀ ਵਿੱਚ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਨਿਵਲ ਭਿਅੰਗਮ ਸਾਧੇ, ਪੰਜ ਜਨਾ ਸਿਉ ਸੰਗ ਨਾ ਛੁਟਕਿਓ ਅਧ ਕਾਂ ਬੁੱਧ ਵਧੇ। ਜਿਉਂ ਜਿਉਂ ਇਹ ਕਰਮ ਕੀਤੇ ਹੋਵੇਂ ਵੱਧ ਹੀ ਗਈ, ਅਹੰਕਾਰ ਵੱਧ ਆ ਗਿਆ, ਅਧਿਕ ਅਹਮ ਬੁੱਧ ਵਾਧੇ। ਅਤੇ ਫਿਰ ਸਤਿਗੁਰਾਂ ਨੇ ਸਾਨੂੰ ਜਵਾਬ ਦੇ ਦਿੱਤਾ, ਪਿਆਰੇ ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕ। ਫਿਰ ਮਸਲਾ ਕਿਵੇਂ ਹੱਲ ਹੋਵੇ? ਹਾਰ ਪਰਿਓ ਸਵਾਮੀ ਕੈ ਦੁਆਰੇ ਦੀਜੈ ਬੁੱਧ ਬਵੇਕਾ। ਦੇਖੋ ਗੁਰੂ ਅਰਜਨ ਦੇਵ ਜੀ ਦੇ ਮੁੱਖ ਤੋਂ ਇਹ ਬਚਨ ਨਿਕਲਣੇ ਕਿ ਹਾਰ ਪਰੇ ਹੋ, ਸਾਨੂੰ ਸਿੱਖਿਆ ਦੇ ਰਹੇ ਨੇ। ਇੱਕ ਦਿਨ ਤੁਹਾਨੂੰ ਬਚਨ ਕੀਤਾ ਸੀ ਭਾਈ ਸਾਹਿਬ, ਭਾਈ ਗੁਰਦਾਸ ਜੀ ਬਚਨ ਕਰਦੇ ਨੇ, ਇੱਥੋਂ ਬਾਜੀ ਜਿੱਤਦਾ ਕੌਣ ਹੈ, ਹਾਰ ਚੱਲੇ ਗੁਰਮੁਖ ਜਗ ਜੀਤ। ਜਿਹੜੇ ਸੰਸਾਰ ਵਿੱਚ ਆਪਣੇ ਆਪ ਨੂੰ ਨੀਵਾਂ ਹਾਰਿਆ ਹੋਇਆ ਮੰਨਦੇ ਨੇ, ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ, ਕਿਉਂਕਿ ਅਹੰ ਤੋਂ ਬਚ ਗਿਆ। ਤੀਰਥ ਜਾਓ ਤਾਂ ਹੋਂ ਹੋਂ ਕਰਤੇ ਵਧੀ ਹੰਕਾਰ। ਅਤੇ ਤੀਰਥਾਂ 'ਤੇ ਉਪਦੇਸ਼ ਦੇਣ ਵਾਲੇ ਵਿਦਵਾਨ ਪ੍ਰਚਾਰਕ, ਉਹਨਾਂ ਦਾ ਕੀ ਹਾਲ ਵੇਖਿਆ ਬਾਬੇ ਨਾਨਕ ਨੇ? ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਇੱਥੇ ਪੰਡਿਤ ਸ਼ਬਦ ਭਾਈ ਕਿਸੇ ਜਾਤ ਨਾਲ ਨਹੀਂ ਲਾਉਣਾ, ਪੰਡਿਤ ਨਾਮ ਹੈ ਵਿਦਵਾਨ ਦਾ, ਪ੍ਰਚਾਰ ਕਰਨ ਵਾਲਿਆਂ ਦਾ। ਉੱਥੇ ਜਿਹੜੇ ਵਿਦਵਾਨ ਸੀ ਉਹ ਮਾਇਆ ਦੇ ਵਿੱਚ ਫਸੇ ਹੋਏ। ਯਾਤਰਾ ਕਰਨ ਵਾਲੇ ਹਉਮੈ ਵਿੱਚ ਫਸੇ ਹੋਏ, ਉੱਥੇ ਉਪਦੇਸ਼ ਦੇਣ ਵਾਲੇ ਮਾਇਆ ਵਿੱਚ ਫਸੇ ਹੋਏ। ਅਤੇ ਫਿਰ ਕੌਣ ਤਾਰੂ? ਫਿਰ ਗੁਰੂ ਨਾਨਕ ਪਾਤਸ਼ਾਹ ਬਚਨ ਕਰਦੇ ਨੇ, ਕੋਈ ਐਸਾ ਸਥਾਨ ਲੱਭ ਸਿੱਖਾ ਜਿੱਥੇ 24 ਘੰਟੇ ਵਾਹਿਗੁਰੂ ਦਾ ਜਸ ਹੋਵੇ। ਸੋ ਅਸਥਾਨ ਮਤਾਬੋ ਮੀਤਾ, ਜਾਂ ਕਹਿ ਹਰ ਹਰ ਕੀਰਤਨ ਨੀਤ। ਪਰਮੇਸ਼ਰ ਦੀ ਉਹ ਉਪਮਾ ਵਡਿਆਈ ਹੋਵੇ। ਸਤਿਗੁਰ ਪਾਤਸ਼ਾਹ ਨੇ ਵੇਖਿਆ ਨਾ ਤੀਰਥਾਂ 'ਤੇ ਜਾਣ ਵਾਲਿਆਂ ਦੀ ਹਉਮੈ ਹਟੀ ਹੈ, ਨਾ ਉੱਥੇ ਰਹਿਣ ਵਾਲਿਆਂ ਦਾ ਮਾਇਆ ਦਾ ਜਾਲ ਹਟੇ। ਇਸ ਸੰਸਾਰ ਦਾ ਹਾਲ ਵਿਗੜ ਰਿਹਾ ਹੈ। ਫਿਰ ਕੀਤਾ ਕਮਰ ਕੱਸਾ ਚੜ੍ਹਿਆ, ਸੋਧਣ ਸੋਧਣ ਮਾਰਨ ਨੂੰ ਨਹੀਂ ਵਰਤਣਾ, ਕਿਸੇ ਚੀਜ਼ ਵਿੱਚੋਂ ਮੈਲ ਕੱਢ ਕੇ ਉਹਨੂੰ ਸ਼ੁੱਧ ਕਰ ਦੇਣਾ। ਖਾਲਸੇ ਦੇ ਨਿੱਤ ਦੇ ਬਚਨ ਨੇ ਸੋਧਣਾ। ਪ੍ਰਸ਼ਾਦਾ ਛਕਣ ਤੋਂ ਪਹਿਲਾਂ ਸਿੱਖ ਹੱਥ ਸੋਧਣੇ ਹੈ, ਸਾਫ਼ ਕਰਨੇ, ਵਸਤਰ ਸੋਧਣੇ ਹੈ, ਬਰਤਨ ਸੋਧਣੇ ਹੈ, ਦੇਗ ਬਣਾਉਣ ਵਾਲੇ ਸ਼ੁੱਧ ਕਰਨੇ। ਖਤਮ ਕਰਨ ਦਾ ਵਾਚਕ ਨਹੀਂ ਸੋਧਣਾ ਸ਼ਬਦ, ਸੁਧਾਈ ਕਰਨੀ, ਵਿੱਚੋਂ ਮੈਲ ਕੱਢ ਦੇਣੀ। ਚੜ੍ਹਿਆ ਸੋਧਣ ਧਰਤ ਲੁਕਾਈ, ਬੜੇ ਬੜੇ ਤੀਰਥਾਂ 'ਤੇ ਗਏ ਸਤਿਗੁਰ ਪਾਤਸ਼ਾਹ ਜੀ, ਵੇਖਿਆ ਉੱਥੇ ਕਿਹੜਾ ਕਰਮ ਕਾਂਡ ਚੱਲ ਰਿਹਾ, ਕਿਉਂ ਲੋਕਾਂ ਨੂੰ ਪਖੰਡ ਵਿੱਚ ਵਹਿਮਾਂ ਵਿੱਚ ਪਾਇਆ ਜਾ ਰਿਹਾ। ਉਸ ਯਾਤਰਾ ਵਿੱਚ ਮਹਾਨ ਤੀਰਥ ਸਤਿਗੁਰ ਪਾਤਸ਼ਾਹ ਜੀ ਨੇ, ਉੱਥੇ ਵਹਿਮ ਸੀ ਹੀ, ਬਾਣੀ ਵਿੱਚ ਵੀ ਉਹਨਾਂ ਦਾ ਖੰਡਨ ਕੀਤਾ। ਤੁਹਾਨੂੰ ਵੀ ਇੱਕ ਬੇਨਤੀ ਹੈ, ਸਾਨੂੰ ਤੀਰਥਾਂ 'ਤੇ ਜਾਣ ਤੋਂ ਹਟਾਇਆ ਨਹੀਂ ਸਤਿਗੁਰਾਂ ਨੇ, ਹਟਾ ਸਕਦੇ ਹੀ ਨਹੀਂ ਸੀ, ਕਿਉਂਕਿ ਉਹਨਾਂ ਨੇ ਤਾਂ ਆਪ ਤੀਰਥ ਬਣਾਏ। ਜੋ ਚੀਜ਼ ਆਪੇ ਬਣਾ ਰਹੇ ਹੈ, ਸਾਨੂੰ ਕਿਵੇਂ ਕਹਿੰਦੇ ਨਾ ਜਾਓ? ਕਿੱਡੇ ਕਿੱਡੇ ਮਹਾਨ ਤੀਰਥ ਬਚਨ ਹੈ, ਤੀਰਥ ਨਹਾਵਣ ਜਾਓ, ਹਟਾਇਆ ਨਹੀਂ, ਜਾਓ। ਤੀਰਥ ਹਿੰਦੀ ਦਾ ਸ਼ਬਦ ਹੈ, ਦੋ ਸ਼ਬਦਾਂ ਦਾ ਜੋੜ ਹੈ, ਤੀਰ ਜਮਾਂ ਥਾਂ, ਤੀਰਥ ਤੀਰ ਜਮਾਂ ਥਾਂ। ਅਤੇ ਤੀਰ ਕਹਿੰਦੇ ਹਿੰਦੀ ਵਿੱਚ ਕਿਨਾਰੇ ਨੂੰ, ਕਿਨਾਰਾ। ਤੁਸੀਂ ਕਿਸੇ ਦਰਿਆ ਨੂੰ ਲੰਘਣਾ, ਇੱਕ ਕਿਨਾਰਾ ਚੁਣਨਾ ਪਊਗਾ ਤਾਂ ਦੂਜੇ 'ਤੇ ਪੁੱਜੋਗੇ। ਸੜਕ ਨੂੰ ਲੰਘਣਾ, ਪਹਿਲਾਂ ਇੱਕ ਕਿਨਾਰੇ 'ਤੇ ਜਾਓਗੇ ਨਾ। ਨਦੀ ਲੰਘਣੀ ਹੈ, ਕਿਸੇ ਕਿਨਾਰੇ 'ਤੇ ਪੁੱਜੋ ਤਾਂ ਲੰਘੋਗੇ। ਇਹ ਸੰਸਾਰ ਵੀ ਸਮੁੰਦਰ ਹੈ, ਇਹਨੂੰ ਲੰਘਣਾ ਹੈ, ਕਿਸੇ ਕਿਨਾਰੇ ਦੀ ਖੋਜ ਕਰੋ। ਅੱਜ ਕੇ ਅਖੋ ਸਤਨਾਮ, ਕਿਨਾਰੇ 'ਤੇ ਬਿਨਾਂ ਸਮੁੰਦਰ ਨਹੀਂ ਲੰਘਿਆ ਕਰਦਾ। ਜਹਾਜ਼ ਭਾਵੇਂ ਉੱਡ ਕੇ ਆਉਂਦੇ ਨੇ, ਪਰ ਜਿੱਥੋਂ ਸ਼ੁਰੂ ਕਰਨਗੇ ਕਿਨਾਰੇ ਤੋਂ ਹੀ ਕਰਨਗੇ, ਹੇਠ ਹੋਊਗਾ, ਦੂਜਾ ਕਿਨਾਰਾ ਆ ਜਾਊਗਾ। ਤੀਰਥ ਉਹ ਕਿਨਾਰਾ ਜਿੱਥੋਂ ਸੰਸਾਰ ਸਮੁੰਦਰ ਨੂੰ ਲੰਘਿਆ ਜਾਵੇ। ਮਰਜ਼ ਕਹਿੰਦੇ ਜਾਓ, ਪਰ ਕਿਹੜੇ ਤੀਰਥ 'ਤੇ ਜਾਣਾ ਸਿੱਖੋ। ਹੁਣ ਕਈ ਗੁਰਮੁਖ ਪਿਆਰੇ ਦਾ ਅਰਥ ਕਰਦੇ ਨੇ ਕਿ ਨਾਮ ਹੀ ਤੀਰਥ ਹੈ। ਸੁਣਿਆ ਵੀ ਹੋਊਗਾ ਤੁਸੀਂ, ਠੀਕ ਹੈ, ਕਰਨ ਹੋਈ ਨਹੀਂ ਨਹੀਂ, ਨਾਮ ਨੂੰ ਤੀਰਥ ਨਾ ਬਣਾਓ। ਇਹਨੂੰ ਪੰਜਾਬੀ ਵਿੱਚ ਐਂ ਕਹਿ ਲਓ, ਬਾਪ ਨੂੰ ਪੁੱਤ ਨਾ ਬਣਾਓ, ਅਜਿਹੇ ਆਖੋ ਸਤਨਾਮ। ਨਾਮ ਤੋਂ ਤਾਂ ਤੀਰਥ ਬਣਨੇ ਹੈ, ਨਾਮ ਕਰਤਾ ਹੈ, ਤੀਰਥ ਕਿਰਤ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਆਕਾਸ਼ ਪਤਾਲ। ਅਸੀਂ ਕਰਤੇ ਨੂੰ ਕਿਰਤ ਬਣਾ ਦਿੰਦੇ ਹਾਂ। ਤੀਰਥ ਉੱਥੇ ਹੀ ਬਣਿਆ ਜਿੱਥੇ ਵਾਹਿਗੁਰੂ ਦਾ ਕਿਸੇ ਨੇ ਨਾਮ ਜਪਿਆ। ਇੱਥੇ ਕੀ ਭਾਵ ਹੈ? ਬੜੀਆਂ ਗੁੰਝਲਾਂ ਨੇ ਬਾਣੀ ਦੀਆਂ ਗੱਠਾਂ ਖੋਲ੍ਹਣ ਵਾਸਤੇ। ਮਰਜ਼ ਕਹਿੰਦੇ ਜਾਓ, ਹਟਾਉਂਦੇ ਨਹੀਂ, ਪਰ ਜਾਣ ਤੋਂ ਪਹਿਲਾਂ ਸਿੱਖਾ ਵੇਖ ਲਈ ਕਿ ਜਿਸ ਤੀਰਥ 'ਤੇ ਮੈਂ ਚੱਲਿਆ ਉੱਥੇ ਨਾਮ ਹੈ, ਉੱਥੇ ਪਰਮੇਸ਼ਰ ਦਾ ਨਾਮ ਵੀ ਹੈ ਕਿ ਪਖੰਡੇ ਹੈ। ਅੱਜ ਕੇ ਆਖੋ ਸਤਨਾਮ। ਘਰ ਤੋਂ ਤੁਰਨ ਲੱਗੇ ਤੁਸੀਂ ਕੋਈ ਸੌਦਾ ਲਿਆਉਣ ਚੱਲੇ ਹੋ, ਸੋਚੋਗੇ ਕਿਸ ਦੁਕਾਨ 'ਤੇ ਜਾਵਾਂ ਇਹ ਸੌਦਾ ਮਿਲ ਜਾਵੇ। ਉਹ ਦੁਕਾਨ ਪਹਿਲਾਂ ਵੇਖੋਗੇ, ਉੱਥੇ ਉਹ ਸੌਦਾ ਹੈ। ਗੁਰਮਤਿ ਦੇ ਤੇ ਪੁਰਾਤਨ ਤੀਰਥਾਂ ਵਿੱਚ ਫਰਕ ਕੀ ਹੈ? ਨਿੰਦਿਆ ਆਲੋਚਨਾ ਨਹੀਂ ਕਰਨੀ, ਵਿਚਾਰ ਕਰਿਆ ਕਰੋ। ਜਿਤਨੇ ਪਦਾਰਥ ਪੁਰਾਤਨ ਤੀਰਥ ਨੇ ਤੇ ਸਾਡੇ ਸਤਿਗੁਰਾਂ ਨੇ ਬਣਾਏ। ਭਗਤ ਰਾਮਾਨੰਦ ਜੀ ਮਹਾਰਾਜ ਸ਼੍ਰੋਮਣੀ ਭਗਤ ਮੰਨੇ ਗੁਰਮਤ ਨੇ ਬਨਾਰਸ ਵਿੱਚ, ਜਿਹਨਾਂ ਭਗਤਾਂ ਦੀ ਇਹਦੇ ਵਿੱਚ ਬਾਣੀ ਆ, ਅੱਠ ਉਹਨਾਂ ਦੇ ਚੇਲੇ ਨੇ। ਕਬੀਰ ਵੀ ਉਹਨਾਂ ਦਾ ਚੇਲਾ ਸੀ, ਰਵਿਦਾਸ ਵੀ ਉਹਨਾਂ ਦਾ ਚੇਲਾ ਸੀ। ਹੋਏ ਬਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ। ਅੱਗੋਂ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤਥਾਈ, ਪੈਰੀ ਟੁੰਬ ਉਠਾਲਿਆ ਬੋਲੋ ਰਾਮ ਸਿੱਖ ਸਮਝ। 12 ਸਾਲ ਕਬੀਰ ਮਿੰਨਤਾਂ ਕਰਦਾ ਰਿਹਾ ਸੀ ਰਾਮਾਨੰਦ ਜੀ ਦੀਆਂ, ਮੈਨੂੰ ਗੁਰਮੰਤਰ ਦੇ ਦੇ। 12 ਸਾਲ, ਜਦ 12 ਸਾਲ ਲੰਘ ਗਏ ਮਨ ਤੇ ਸੱਟ ਵਜੀ, ਉਹ ਭਲਿਆ ਮਨਸਾ ਅਗਲੇ ਸਾਹ ਦਾ ਤਾਂ ਪਤਾ ਨਹੀਂ, ਤੂੰ 12 ਸਾਲ ਉਡੀਕ ਵਿੱਚੇ ਲੰਘਾਤੇ। ਜਿਹਨੇ ਤੁਸੀਂ ਬੈਠੇ ਹੋ ਬਾਹਰ, ਸਾਰੇ ਆਵਾਜ਼ ਜਾਂਦੀ ਹੈ, ਉਹ ਵੀ ਜਿਹੜਾ ਧਿਆਨ ਦੇ ਲਿਓ ਵੀ ਅੰਮ੍ਰਿਤ ਛਕੇ ਤੋਂ ਬਿਨਾਂ ਕਿੰਨੇ ਸਾਲ ਲੰਘਾਤੇ। ਅੱਜ ਕੇ ਅਖੋ ਸਤ, ਇਹਦਾ ਮਤ ਕੇ ਜਾ ਪੈਸਾ ਆਵੇ ਕਿ ਨਾ ਆਵੇ। ਕਬੀਰ ਸਾਹਿਬ ਜੀ, ਫਿਰ ਤਰੀਕਾ ਕੀ ਸੋਚਿਆ? ਉਹ ਗੰਗਾ 'ਤੇ ਨਹਾਉਣ ਜਾਂਦੇ ਹੁੰਦੇ ਸੀ 2 ਵਜੇ ਰਾਮਾਨੰਦ ਜੀ, ਅਤੇ ਕਬੀਰ ਸਾਹਿਬ ਜਾ ਕੇ ਰਸਤੇ ਵਿੱਚ ਪੈ ਗਏ ਲੰਬੇ, ਰਾਹ ਵਿੱਚ ਹਨੇਰਾ। ਉਹ ਰਾਮ ਰਾਮ ਕਰਦੇ ਆਉਂਦੇ ਸੀ ਅਤੇ ਠੇਡਾ ਵੱਜਿਆ ਪੈਰ ਦਾ, ਪੈਰੀ ਟੁੰਬ ਉਠਾਲਿਆ। ਜਦ ਠੇਡਾ ਵੱਜਿਆ ਰਾਮਾਨੰਦ ਜੀ ਨੂੰ ਪਤਾ ਲੱਗ ਗਿਆ ਅਤੇ ਕੋਈ ਬੰਦਾ ਪਿਆ ਹੈ, ਅਤੇ ਉਹਨਾਂ ਦੇ ਮਨ ਵਿੱਚ ਆ ਗਿਆ ਕੋਈ ਮੁਸਾਫਰ ਥੱਕਿਆ ਟੁੱਟਿਆ ਪੈ ਗਿਆ। ਅਤੇ ਸਹਿਜ ਸੁਭਾਅ ਮੂੰਹ ਤੋਂ ਬਚਨ ਨਿਕਲਿਆ, ਉੱਠ ਰਾਮ ਕੇ ਰਾਮ ਕਹੋ। ਇੰਨਾ ਹੀ ਬਚਨ ਹੋਇਆ ਸੀ, ਇਹ ਪੈਣ ਦਾ ਸਮਾਂ ਨਹੀਂ, ਰਾਮ ਕਹੋ। ਜਦ ਇੰਨਾ ਬਚਨ ਕਬੀਰ ਜੀ ਨੇ ਸੁਣਿਆ ਨਾ, ਚਰਨ ਫੜ ਕੇ ਕਹਿੰਦਾ 12 ਸਾਲ ਕਾਹਤੇ ਮਿੰਨਤਾਂ ਕਰਾਈਆਂ ਤੀਆਂ, ਅੱਜ ਕਿਹਾ ਕੋ ਸਤਨਾਮ, ਹੁਣ ਵੀ ਤਾਂ ਕਿਹਾ ਹੀ ਹੈ। 12 ਸਾਲ ਤੇਰੀਆਂ ਮਿੰਨਤਾਂ ਕਰਦਿਆਂ ਕੋਈ ਗੁਰਮੰਤਰ ਦੇ ਦੇ ਮੈਨੂੰ। ਇੱਥੇ ਫਿਰ ਮੈਂ ਯਾਦ ਕਰਾਵਾਂ, ਕਈ ਸਾਡੇ ਵਿੱਚ ਹੈਗੇ ਕਹਿੰਦੇ ਉਹੀ ਵਾਹਿਗੁਰੂ ਅਸੀਂ ਜਪ ਲਾਂਗੇ, ਉਹੀ ਸੁਖਮਨੀ ਅਸੀਂ ਪੜ੍ਹ ਲਾਂਗੇ, 5 ਪਿਆਰਿਆਂ ਦੀ ਕੀ ਲੋੜ ਹੈ। ਦੇਖੋ ਇੱਥੋਂ ਪੁੱਛ ਲਓ ਹੁਣ, ਕੀ ਰਾਮ ਕਬੀਰ ਸਾਹਿਬ ਨੂੰ ਕਹਿਣਾ ਨਹੀਂ ਸੀ ਆਉਂਦਾ? ਫਿਰ ਕਬੀਰ ਸਾਹਿਬ ਨੇ ਤਸੱਲੀ ਕਰਾਈ ਸਾਡੀ ਕਿ ਰਾਮ ਤਾਂ ਮੈਂ ਕਹਿ ਸਕਦਾ ਸੀ ਆਪ ਵੀ, ਵਾਹਿਗੁਰੂ ਵਾਹਿਗੁਰੂ ਤਾਂ ਤੁਸੀਂ ਆਪ ਵੀ ਕਹਿ ਸਕਦੇ ਹੋ। ਫਿਰ 5 ਪਿਆਰਿਆਂ ਦੇ ਮੁੱਖ ਤੋਂ ਵਾਹਿਗੁਰੂ ਗੁਰਮੰਤਰ ਲੈਣਾ ਕਿਉਂ ਜ਼ਰੂਰੀ? ਰਾਮ ਰਾਮ ਤਾਂ ਕਬੀਰ ਸਾਹਿਬ ਕਰਦਾ ਹੀ ਫਿਰਦਾ ਸੀ। ਫਿਰ ਕਬੀਰ ਸਾਹਿਬ ਬਚਨ ਕਰਦੇ ਨੇ, ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੇ ਕਹੇ ਸੋਈ ਕੌਤਕ ਹਾਰ। ਇਹ ਰਾਮ ਰਾਮ ਤਾਂ ਸਾਰਾ ਬਨਾਰਸ ਕਰਦਾ ਫਿਰਦਾ ਸੀ, ਮੈਂ ਵੀ ਕਰਦਾ ਸੀ, ਪਰ ਜਿੱਦਣ ਗੁਰੂ ਦੇ ਮੁੱਖ ਤੋਂ ਰਾਮ ਮਿਲ ਗਿਆ, ਕੌਤਕ ਖੇਡ ਅਸਚਰਜ ਖੇਡ ਬੀਤ ਗਈ, ਅਗੰਮੀ ਖੇਡ ਬੀਤ ਗਈ। ਕੀ ਬੀਤੀ ਉਹ ਵੀ ਦੱਸ ਦਿੱਤੀ, ਕੀ ਖੇਡ ਬੀਤੀ ਕਬੀਰ ਸਾਹਿਬ ਨਾਲ? ਕਬੀਰ ਕਹਿੰਦਾ ਜਦੋਂ ਗੁਰੂ ਦੇ ਮੁੱਖ ਤੋਂ ਮੰਤਰ ਮਿਲ ਗਿਆ ਤੇ ਐਸੀ ਖੇਡ ਬੀਤੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਕਹਿੰਦਾ ਮੈਂ ਤੁਰਿਆ ਜਾਂਦਾ ਬਾਜ਼ਾਰ ਵਿੱਚ, ਲੋਕਾਂ ਨੂੰ ਵਹਿਮ ਪੈ ਗਿਆ ਕਿ ਕਬੀਰ ਤੁਰਿਆ ਜਾਂਦਾ ਕਿ ਰਾਮ ਤੁਰਿਆ ਜਾਂਦਾ ਹੈ। ਅੱਜ ਕੇ ਆਖੋ ਸਤਨਾਮ, ਦੇਖੋ ਗੁਰੂ ਦੇ ਮੁੱਖ ਤੋਂ ਮੰਤਰ ਲੈਣਾ, 5 ਪਿਆਰਿਆਂ ਤੋਂ ਮੰਤਰ ਲੈਣਾ, ਕਰੀ ਜਾਓ ਤਾਪ, ਕਰੀ ਜਾਓ ਰਾਮ ਰਾਮ। ਇੰਨਾ ਫਰਕ ਪੈ ਗਿਆ ਕਿ ਕੋਈ ਨਾ ਸਕੇ ਪਛਾਣੀ, ਲੋਕਾਂ ਨੂੰ ਵਹਿਮ ਪੈ ਗਿਆ ਰਾਮ ਤੁਰਿਆ ਜਾਂਦਾ ਹੈ ਕਿ ਕਬੀਰ ਤੁਰਿਆ ਜਾਂਦਾ ਹੈ। 12 ਸਾਲ ਮਿੰਨਤਾਂ ਕੀਤੀ, 12 ਸਾਲ ਗਾਗਰ ਢੋਈ ਗੁਰੂ ਅਮਰਦਾਸ ਜੀ ਨੇ, ਤਾਂ ਗੁਰਮੰਤਰ ਮਿਲਿਆ ਸੀ। 6 ਸਾਲ ਗੁਰੂ ਰਾਮਦਾਸ ਜੀ ਨੇ ਬੌਲੀ ਸਾਹਿਬ ਦੀ ਮਿੱਟੀ ਸਿਰ ਪਰ ਨੂੰ ਲੰਘਾਤੀ ਤਾਂ ਕਿਤੇ ਗੁਰਮੰਤਰ ਮਿਲਿਆ ਸੀ। ਸਾਨੂੰ ਤੁਹਾਨੂੰ ਬੜਾ ਸਿਖਾਲਾ ਤਰੀਕਾ ਬਖਸ਼ਿਆ ਸਤਿਗੁਰਾਂ ਨੇ, ਬਹੁਤ ਸਿਖਾਲਾ। ਬੜੇ ਕਰਮਾਂ ਵਾਲੇ ਹੋ, ਕੱਲ੍ਹ ਨੂੰ ਸੁਭਾਗਾ ਸਮਾਂ ਆ ਰਿਹਾ। ਤੀਰਥ ਜਾਓ ਤਾਂ ਹਉ ਹਉ ਕਰਤੇ, ਪੰਡਿਤ ਪੁੱਛੋ ਤਾਂ ਮਾਇਆ ਰਾਤੇ। ਕਿੱਥੋਂ ਸ਼ੁਰੂ ਹੋਇਆ ਉਪਦੇਸ਼ ਗੁਰੂ ਨਾਨਕ ਦੇਵ ਜੀ ਦਾ? ਤੁਰ ਪਏ, ਵੱਡੇ ਵੱਡੇ ਤੀਰਥਾਂ 'ਤੇ ਗਏ, ਇਲਾਹਾਬਾਦ ਗਏ ਮਹਾਰਾਜ, ਤ੍ਰਿਵੇਣੀ, ਪ੍ਰਾਗ ਰਾਜ, ਇਲਾਹਾਬਾਦ ਤੋਂ ਗਿਆ ਗਏ, ਜਿੱਥੇ ਸਾਡੇ ਹਿੰਦੂ ਵੀਰਾਂ ਦਾ ਵਿਚਾਰ ਹੈ ਕਿ ਗਿਆ ਬਿਨਾਂ ਗਤ ਨਹੀਂ ਹੈ। ਹੁਣ ਗੁਰੂ ਘਰ ਦੇ ਅਤੇ ਪੁਰਾਣੇ ਤੀਰਥਾਂ 'ਚ ਅੰਤਰ ਦੇਖੋ ਕੀ ਹੈ। ਰਾਮਾਨੰਦ ਜੀ ਮਹਾਰਾਜ ਨੂੰ ਕਹਿੰਦੇ ਬਨਾਰਸ ਦੇ ਪੰਡਿਤ, ਸਾਨੂੰ ਤੀਰਥ ਯਾਤਰਾ ਕਰਾ ਕੇ ਲਿਆਓ। ਪੈਦਲ ਯਾਤਰਾ ਹੁੰਦੀ ਸੀ। ਰਾਮਾਨੰਦ ਕਹਿੰਦੇ ਮੈਂ ਨਹੀਂ ਜਾਣਾ, ਤੁਸੀਂ ਜਾਣੇ ਜਾਓ। ਕਹਿੰਦੇ ਤੁਸੀਂ ਇੰਨੇ ਵੱਡੇ ਭਗਤ ਸਿਮਰਨ ਕਰਨ ਵਾਲੇ ਤੀਰਥਾਂ 'ਤੇ ਕਿਉਂ ਨਹੀਂ ਜਾਣਾ? ਸੁਣਿਆ ਹੁਣ ਆਪਣੇ ਤੀਰਥ ਅਤੇ ਪੁਰਾਤਨ ਤੀਰਥਾਂ 'ਚ ਕੀ ਫਰਕ ਹੈ? ਰਾਮਾਨੰਦ ਜੀ ਨੇ ਉੱਥੇ ਬਾਣੀ ਉਚਾਰੀ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਕਿ ਜਹਾਂ ਜਾਓ ਤੈਂ ਜਲ ਪਖਾਨ। ਇਹਦੇ ਉਲਟ ਤੁਕ ਤੁਸੀਂ ਸੁਣੀ ਹੈ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ। ਇਹਦੀ ਉਲਟ ਤੁਕ ਹੈ ਜਹਾਂ ਜਾਓ ਤੈਂ ਜਲ ਪਖਾਨ। ਰਾਮਾਨੰਦ ਜੀ ਬ੍ਰਹਮ ਗਿਆਨੀ ਕਹਿੰਦੇ ਉਹ ਪੰਡਤੋ, ਜਿਹੜੇ ਤੀਰਥਾਂ 'ਤੇ ਜਾਵਾਂਗੇ ਉੱਥੇ ਦੋ ਚੀਜ਼ਾਂ ਮਿਲਣੀਆਂ, ਇੱਕ ਪਾਣੀ ਇੱਕ ਪੱਥਰ ਦੀ ਮੂਰਤੀ। ਜਲ ਪਖਾਣ ਪੱਥਰ, ਜਿੰਨੇ ਸਾਡੇ ਪੁਰਾਤਨ ਤੀਰਥ ਨੇ ਮਾੜੇ ਨਹੀਂ ਕਹਿਣੇ। ਜਾਂ ਤਾਂ ਉੱਥੇ ਕੋਈ ਨਦੀ ਚੱਲਦੀ ਹੈ ਪਵਿੱਤਰ, ਜਾਂ ਮੰਦਰ ਵਿੱਚ ਕਿਸੇ ਦੇਵਤੇ ਦੀ ਪੱਥਰ ਦੀ ਮੂਰਤੀ ਹੈ। ਇਹ ਦੋ ਚੀਜ਼ਾਂ ਨੇ ਪੁਰਾਣੇ ਤੀਰਥਾਂ 'ਤੇ ਜਿੱਥੇ ਮਰਜ਼ੀ ਜਾਓ। ਅਤੇ ਤੁਹਾਨੂੰ ਕਿਹੜੇ ਤੀਰਥਾਂ 'ਤੇ ਕਿਹਾ? ਸਤਿਗੁਰਾਂ ਨੇ ਕਿਹੜੇ ਤੀਰਥ ਬਣਾਏ? ਪੁਰਾਣੇ ਤੀਰਥਾਂ 'ਤੇ ਪਾਣੀ ਦੇ ਨਾਲ ਪੱਥਰ ਹੈ, ਤੁਹਾਡੇ ਤੀਰਥਾਂ 'ਤੇ ਪਾਣੀ ਨਾਲ ਬਾਣੀ ਹੈ। ਅੱਜ ਕੇ ਆਖੋ ਸਤਿਨਾਮ, ਉੱਥੇ ਜਲ ਦੇ ਨਾਲ ਵਾਹਿਗੁਰੂ ਦਾ ਨਾਮ ਹੈ। ਕਹਿੰਦੇ ਜਾਓ, ਪਰ ਸਿੱਖ ਨੇ ਉਸ ਤੀਰਥ 'ਤੇ ਜਾਣਾ ਜਿੱਥੇ ਵਾਹਿਗੁਰੂ ਦਾ ਨਾਮ ਹੈ। ਅਤੇ ਜਾ ਕੇ ਕੀ ਕਰਨਾ ਉੱਥੇ? ਮੈਂ ਤਾਂ ਇੱਕ ਦਿਨ ਤੁਹਾਨੂੰ ਕਿਹਾ ਸੀ ਵੀ ਜਾਂਦੇ ਹੀ ਪਹਿਲਾਂ ਮੈਨੇਜਰ ਨਾਲ ਲੜੋਂਗੇ, ਮੈਨੂੰ ਕਮਰਾ ਦੇ। ਖੁੱਡੀਆਂ 'ਚੋਂ ਨਿਕਲ ਕੇ ਜਾਂਦੇ, ਕਹਿੰਦੇ ਖੁੱਡੇ 'ਚ ਵੜ ਜਾਓ। ਕਿਤੇ ਅੰਮ੍ਰਿਤਸਰ ਸਾਹਿਬ ਜਾਓ, ਸਾਰੀ ਰਾਤ ਤੁਹਾਡੀ ਪਰਿਕਰਮਾ ਧੋਂਦਿਆਂ ਦੀ ਨਿਕਲ ਜਾਵੇ, ਲੰਗਰ ਦੇ ਭਾਂਡੇ ਮਾਂਜਦਿਆਂ ਦੀ ਨਿਕਲ ਜਾਵੇ, ਸੰਗਤ ਦੇ ਜੋੜਿਆਂ ਨੂੰ ਪਾਲਸ਼ ਕਰਨ ਦੀ ਨਿਕਲ ਜਾਵੇ, ਬਸ ਯਾਤਰਾ ਹੋ ਗਈ। ਇੱਕ ਦਿਨ ਇੱਕ ਬਚਨ ਵਿੱਚ ਰਹਿ ਗਿਆ ਸੀ, ਕਿਉਂਕਿ ਟਾਈਮ ਪੀਸ ਵੀ ਬੜਾ ਮੋਟਾ, ਇਹਦੇ ਅੱਖਰ ਵੀ ਬੜੇ ਬਲੌਕ ਲੈਟਰ ਨੇ, ਉਹ ਮੋਟੇ ਅੱਖਰਾਂ ਵਾਲਾ ਤਾਂ ਰੱਖਿਆ ਸੈਕਟਰੀ ਸਾਹਿਬ ਨੇ ਵੀ ਥੋੜ੍ਹੀ ਨਿਗਾਹ ਵਾਲੇ ਨੂੰ ਵੀ ਦੇਖ ਲਈਏ। ਬੜੇ ਟੈਕਨੀਕਲ ਹੁੰਦੇ ਹੈ। ਤਾਂ ਗੁਰਸਿੱਖ ਪਿਆਰੇ ਹੋ, ਯਾਦ ਹੋਣੇ ਤੁਹਾਡੇ, ਮੌਲਵੀ ਸਾਹਿਬ ਆਏ ਸੀ ਬਹੁਤ ਐਜੂਕੇਟਡ, ਅਤੇ ਯਾਤਰਾ ਕਰ ਰਹੇ ਸੀ ਪਰਿਕਰਮਾ 'ਚ। ਹਰਚੰਦ ਸਿੰਘ ਜੀ ਨੂੰ ਕਹਿੰਦੇ ਕਿ ਮੈਂ ਹੁਣ ਬਾਹਰ ਜਾਣਾ, ਇੱਥੇ ਤੱਕ ਗੱਲ ਕੀਤੀ ਸੀ ਮੈਂ, ਕਿਉਂ ਜਾਣਾ? ਮੇਰੀ ਨਿਵਾਸ ਦਾ ਟਾਈਮ ਹੋ ਗਿਆ। ਸੰਤ ਹਰਚੰਦ ਸਿੰਘ ਜੀ ਕਹਿੰਦੇ ਬਾਹਰ ਕਿਉਂ ਜਾਣਾ? ਪਰਿਕਰਮਾ ਵਿੱਚ ਨਵਾਜ਼ ਪੜ੍ਹ, ਇਹ ਹਰਿਮੰਦਰ ਦੀ ਨੀਂਹ ਤਾਂ ਇੱਕ ਮੁਸਲਮਾਨ ਨੇ ਰੱਖੀ ਹੈ। ਅੱਜ ਕੇ ਆਖੋ ਸਤ, ਤੂੰ ਨਵਾਜ਼ ਪੜ੍ਹਨ ਬਾਹਰ ਕਿਉਂ ਜਾਣਾ? ਨਿਵਾਜ਼ ਪੜ੍ਹੀ ਅਤੇ ਫਿਰ ਉਹ ਜਾਂਦਾ ਹੋਇਆ ਰਜਿਸਟਰ ਵਿੱਚ ਲਿਖ ਕੇ ਗਿਆ, ਮੁਸਲਮਾਨ ਹੁੰਦਾ ਹੋਇਆ। ਕਹਿੰਦਾ ਹੈ ਮੁਸਲਮਾਨ ਵੀਰੋ, ਜੇ ਖੁਦਾ ਵੱਸਦਾ ਹੈ ਤਾਂ ਹਰਿਮੰਦਰ ਵਿੱਚ ਵੱਸਦਾ ਹੈ। ਅੱਜ ਕੇ ਆਖੋ ਸਾ, ਕਿਉਂ? ਕਹਿੰਦਾ ਸਾਡੀ ਮਸੀਤ ਵਿੱਚ ਕੋਈ ਸਿੱਖ ਜਪਜੀ ਨਹੀਂ ਪੜ੍ਹ ਸਕਦਾ, ਮਸੀਤ ਵਿੱਚ ਕੋਈ ਪੰਡਿਤ ਗਾਇਤਰੀ ਨਹੀਂ ਪੜ੍ਹ ਸਕਦਾ, ਮਸੀਤ ਵਿੱਚ ਕੋਈ ਬੋਧੀ ਧੰਮ ਗ੍ਰੰਥ ਨਹੀਂ ਪੜ੍ਹ ਸਕਦਾ, ਪਰ ਗੁਰੂ ਨਾਨਕ ਦਾ ਉਪਦੇਸ਼ ਉਪਦੇਸ਼ ਬਾਬੇ ਨਾਨਕ ਦਾ, ਉਪਦੇਸ਼ ਸਤਿਗੁਰ ਨਾਨਕ ਦਾ, ਉਪਦੇਸ਼ ਚੌ ਵਰਨਾ ਕੋ ਸਾਂਝਾ, ਉਪਦੇਸ਼ ਸਤਿਗੁਰ ਨਾਨਕ ਦਾ, ਉਪਦੇਸ਼ ਬਾਬੇ ਨਾਨਕ ਦਾ, ਚੌ ਵਰਨਾ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌ ਵਰਨਾ ਕੋ ਸਾਂਝਾ। ਤੇ ਬਾਣੀ ਖਾਤਰ ਕਹਿ ਦਿੱਤਾ ਇਹਨੂੰ ਕੋਈ ਗਾਵੇ, ਕੋ ਸੁਣੇ, ਕੋਈ ਕਰੇ ਵਿਚਾਰ, ਕੋ ਉਪਦੇਸ਼ੈ, ਕੋ ਦ੍ਰਿੜੈ, ਤਿਸ ਕਾ ਹੋਏ ਉਹ ਨੀਤਿਕ ਸ਼ਬਦ ਪੜ੍ਹਦੇ ਹੋ 20 ਵਾਰ ਦਿਨ 'ਚ, ਉੱਥੇ ਤੁਸੀਂ ਸਿੱਖ ਲਓ ਸਾਂਝੀਏ ਬਾਣੀ। ਜਿੰਨੀ ਨਾਮ 'ਤੇ ਆਇਆ, ਸਿੱਖਾਂ ਨੇ, ਹਿੰਦੂਆਂ ਨੇ, ਇੰਡੀਅਨ ਨੇ, ਜਿਨ ਸ਼ਬਦ ਬਹੁ ਵਚਨ ਹੈ ਟੋਟਲਟੀ, ਜਿੰਨੀ ਨਾਮ ਤੇ ਆਏ ਬਸ ਗਏ ਮਸਕਤ ਕਾਲ। ਕਿਸੇ ਕੌਮ ਨੂੰ ਕਿਹਾ, ਕਿਸੇ ਧਰਮ ਨੂੰ ਕਿਹਾ, ਜਿਨ ਸ਼ਬਦ ਫਿਰ ਜਿਨ ਜਿਨ ਨਾਮ ਤੇ ਆਇਆ ਤਿਨਕੇ ਕਾਜ ਸਰੇ, ਉੱਥੇ ਵੀ ਬਹੁ ਵਚਨ। ਧੰਨ ਗੁਰੂ ਗੋਬਿੰਦ ਸਿੰਘ ਜੀ ਇਸੇ ਸ਼ਬਦ ਨੂੰ ਲਿਖਦੇ ਨੇ, ਬੰਗ ਕੇ ਬੰਗਾਲੀ, ਫਰੰਗ ਕੇ ਫਰੰਗਾ ਵਾਲੀ, ਦਿੱਲੀ ਕੇ ਦਿਲਵਾਲੀ, ਤੇਰੀ ਆਗਿਆ ਮੈਂ ਚਲਤ ਹੈ, ਗੋਖਾ ਗੁਣ ਗਾਵੇ, ਚੀਨ ਮਚੀਨ ਕੇ ਸੀਸ ਨਵਾਵੇ। ਪਿਛਲੀ ਤੁਕ ਸੁਣੋ, ਜਿਨੇ ਜਿਨੇ ਧਿਆਇਓ ਤਿਨ ਪੂਰਨ ਪਰਮ ਪਦ ਪਾਇਓ, ਅਜਕੇ ਆਖੋ ਸਤ। ਫਿਰ ਉਹੀ ਜਿੰਨੀ ਨਾਮ ਧਿਆਇਆ, ਜਿਨ ਜਿਨ ਧਿਆਇਓ ਤਿਨ ਪੂਰਨ ਪਰਮ ਪਦ ਪਾਇਓ, ਜਿਨ੍ਹਾਂ ਨੇ ਵੀ ਬਾਣੀ ਜਪ ਲਈ ਬਸ ਪੁੱਜ ਗਏ ਸਾਂਝਾ। ਸਤਿਗੁਰੂ ਨਾਨਕ ਦੇਵ ਜੀ ਗਏ ਇਲਾਹਾਬਾਦ, ਗਿਆ ਉੱਥੋਂ ਮਹਾਰਾਜ ਆਏ ਵਾਰਾਨਸੀ, ਜਿਹਨੂੰ ਆਪਾਂ ਬਨਾਰਸ ਕਹਿੰਦੇ। ਇਹਦਾ ਅਸਲ ਨਾਮ ਹੈ ਵਾਰਾਨਸੀ। ਉੱਥੇ ਦੋ ਨਦੀਆਂ ਵਗਦੀਆਂ ਨੇ, ਇੱਕ ਨਦੀ ਦਾ ਨਾਮ ਹੈ ਵਾਰਾਨਸੀ, ਇੱਕ ਨਦੀ ਦਾ ਨਾਮ ਹੈ ਅਸੀ। ਦੋਹਾਂ ਦੇ ਵਿਚਾਲੇ ਜਿਹੜਾ ਵਸਿਆ ਹੋਇਆ ਵਾਰਾਨਸੀ, ਜਿਹੜਾ ਬਦਲ ਕੇ ਅੱਜ ਬਨਾਰਸ ਬਣਿਆ ਹੋਇਆ, ਵਾਰਾਨਸੀ ਨਾਂ ਹੈ। ਇਹਦੇ ਖਾਤਰ ਸਾਡੇ ਦੇਸ਼ ਵਾਸੀਆਂ ਦਾ ਇੱਕ ਕਰਮ ਕਾਂਡ ਸੀ ਕਿ ਜਿਹੜਾ ਇੱਥੇ ਆ ਕੇ ਮਰੂਗਾ ਮੁਕਤ ਹੋ ਜੂਗਾ। ਸ਼ਿਵਜੀ ਮਹਾਰਾਜ ਨੇ ਵਸਾਈ ਹੈ ਸ਼ਿਵਪੁਰੀ, ਇਹ ਜਿਹੜਾ ਮਰੂਗਾ ਮੁਕਤ। ਜਾਂ ਸ਼ਿਵਜੀ ਵਸਾਉਂਦਾ ਸੀ ਨਾ ਇਸ ਪੁਰੀ ਨੂੰ, ਉੱਧਰ ਬ੍ਰਹਮਾ ਨੂੰ ਪਤਾ ਲੱਗ ਗਿਆ ਵੀ ਉਹਨੇ ਪੂਰੀ ਬਣਾਉਣੀ ਹੈ, ਜਿਹੜਾ ਮਰਜੂਗਾ ਉੱਥੇ ਜਾ ਕੇ ਮੁਕਤ ਹੋਊ। ਦੇਖੋ ਈਰਖਾ ਏਡੇ ਏਡੇ ਵੱਡਿਆਂ 'ਚ। ਉਹ ਘਰ ਵਾਲੀ ਨੂੰ ਕਹਿੰਦਾ ਕੰਮ ਵਿਗੜ ਗਿਆ, ਮੇਰੀ ਪੂਰੀ ਨੂੰ ਕਿਸੇ ਨੇ ਨਹੀਂ ਪੁੱਛਣਾ, ਅਜਿਹੇ ਕੁਛ ਸਤਨਾਮ, ਇਹ ਤਾਂ ਹੁਣ ਉੱਥੇ ਨੂੰ ਤੁਰੇ ਫਰਨਗੇ। ਉਹਨੇ ਵੀ ਸਮਾਧੀ ਲਾ ਲਈ। ਅਤੇ ਗੁਰਸਿੱਖ ਪਿਆਰੇ ਹੋ, ਸਮਾਧੀ ਕੀ ਲਾਈ? ਕਹਿੰਦਾ ਮੈਂ ਐਸੀ ਪੂਰੀ ਬਣਾਊਂਗਾ, ਮਰਨ ਦੀ ਲੋੜ ਨਹੀਂ, ਜਿਹੜਾ ਜਾਨਵਰ ਵੀ ਉੱਪਰ ਨੂੰ ਲੰਘ ਜੂਗਾ ਉਹ ਵੀ ਮੁਕਤ ਹੋ ਜੂਗਾ। ਇਹ ਵਾਹਿਗੁਰੂ ਦੇ ਨਾਮ ਵਿੱਚ ਸ਼ਕਤੀ ਹੈ। ਜਦ ਬਾਬਾ ਸ਼੍ਰੀ ਚੰਦ ਜੀ ਆਏ ਨਾ ਗੁਰੂ ਰਾਮਦਾਸ ਜੀ ਨੂੰ ਮਿਲਣ ਅੰਮ੍ਰਿਤਸਰ ਸਾਹਿਬ, ਗੁਰੂ ਰਾਮਦਾਸ ਜੀ ਨੇ ਬਚਨ ਕੀਤਾ ਚਰਨ ਪਾਓ ਸਰੋਵਰ ਵਿੱਚ, ਬਾਬਾ ਰਾਮ ਸ਼੍ਰੀ ਚੰਦ ਮਹਾਰਾਜ ਜੀ ਨੂੰ ਪਤਾ ਕੀ ਆਖਿਆ ਸੀ? ਬਾਬਾ ਸ਼੍ਰੀ ਚੰਦ ਜੀ ਕਹਿੰਦੇ ਗੁਰੂ ਰਾਮਦਾਸ ਤੁਮਰੀ ਮਹਿਮਾ ਅਗਮ ਹੈ, ਕਥਨ ਕਹਿਣ ਮੈਂ ਨਾਹੇ, ਤੁਮਰੇ ਸਰਮੇ ਜੋ ਮੱਝੇ ਪਾਪੀ ਪੀ ਗਤ ਪਾਏ। ਇੱਥੇ ਮੇਰੇ ਚਰਨ ਪਾਉਣ ਦੀ ਕੀ ਲੋੜ ਹੈ, ਜਿਹੜਾ ਵੱਡਾ ਵੱਡਾ ਪਾਪੀ ਵੀ ਇੱਥੇ ਨਹਾਲੂਗਾ ਵੀ ਮੁਕਤ ਹੋ ਜੂਗਾ। ਇਹ ਨਾਮ ਦੀ ਸ਼ਕਤੀ ਹੈ ਸਾਰੀ। ਗੁੱਸਾ ਨਾ ਕਰਿਓ, ਅਸੀਂ ਡਾਂਗ ਦੀ ਸ਼ਕਤੀ ਚ ਕੀ ਫਿਰਦੇ ਹਾਂ, ਅੱਜ ਕਿਹਾ ਖੁਸ਼ਾ। ਡਾਂਗ 'ਚ ਹੁੰਦੀ ਹੈ ਸ਼ਕਤੀ, ਮਾਇਆ 'ਚ ਵੀ ਹੁੰਦੀ ਹੈ, ਪਰ ਨਿਰਣਾ ਬਾਣੀ ਤੋਂ ਲਓ। ਇਸ ਯੁੱਗ ਮੈਂ ਸੋਭਾ ਨਾਮ ਕੀ, ਵਿਣ ਨਾਵੈ ਸੋਭ ਨਾ ਹੋਏ, ਸਿੱਖ ਕਹਿੰਦੇ ਹੁੰਦੀ ਹੈ ਮਾਇਆ ਧਾਰਿਆਂ ਦੀ ਸ਼ੋਭਾ, ਕੁਰਸੀ ਵਾਲਿਆਂ ਦੀ ਸ਼ੋਭਾ। ਮਹਾਰਾਜ ਕਹਿੰਦੇ ਮਾਇਆ ਕੀ ਸ਼ੋਭਾ, ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਬਿਲਮ ਨਾਮ ਸੰਸਕ੍ਰਿਤ ਦੇ ਬਿਲੰਬ ਤੋਂ ਬਣਿਆ, ਬਿਲੰਬ ਕਹਿੰਦੇ ਦੇਰੀ, ਡਿਲੇ। ਇਹ ਮਾਇਆ ਦੀ ਸ਼ੋਭਾ ਨੂੰ ਬੰਦਾ ਇਕੱਠਾ ਕਰਦਾ ਕਰਦਾ ਜ਼ਿੰਦਗੀ ਲਾ ਦਿੰਦਾ, ਅਤੇ ਜਿੱਦਣ ਸਾਥ ਛੱਡਦੀ ਹੈ ਇੱਕ ਪਲ ਵਿੱਚ ਪਰੇ ਅਜਖੇ ਅਖੋ ਸਾਧ ਜਾਂਦੀ ਬਿਲਮ, ਦੇਰ ਨਹੀਂ ਲਾਉਂਦੀ। ਉਹ ਸ਼ੋਭਾ ਨਾਮ ਦੀ ਹੈ ਸਾਰੀ, ਅਤੇ ਉੱਥੇ ਗੁਰਸਿੱਖ ਪਿਆਰੇ ਹੋ ਜਿਹੜਾ ਮਰੂਗਾ ਕਹਿੰਦੇ ਮੁਕਤ ਹੋ ਜਾਓ। ਸਤਿਗੁਰੂ ਨਾਨਕ ਦੇਵ ਗਏ ਤੀਰਥ ਯਾਤਰਾ, ਕਿੱਥੋਂ ਸ਼ੁਰੂ ਕੀਤਾ? ਤੀਰਥ ਠੀਕ ਹੋ ਜਾਣ, ਧਰਮ ਸਥਾਨ, ਧਰਮ ਸਥਾਨਾਂ 'ਤੇ ਉਪਦੇਸ਼ ਦੇਣ ਵਾਲੇ ਪ੍ਰਬੰਧਕ ਠੀਕ ਹੋ ਜਾਣ, ਦੁਨੀਆ ਠੀਕ। ਨਾਲੇ ਇੱਕ ਹੋਰ ਗੱਲ ਕਹਿਣ ਲੱਗਿਆ, ਕੌੜੀ ਜੀ ਸੁਣ ਲਿਓ, ਲੋਕ ਤਾਂ ਪਹਿਲਾਂ ਹੀ ਠੀਕ ਹੈ, ਵਿਗੜੇ ਹੋਏ ਅਸੀਂ ਹੈ, ਅਜਖੇ ਅਖੋ ਸਤਨਾਮ, ਸੰਗਤ ਤਾਂ ਪਹਿਲਾਂ ਹੀ ਠੀਕ ਹੈ, ਇਹ ਤਾਂ ਸਾਡੇ ਲਾਣੇ 'ਚ ਵਿਗਾੜ ਆਉਂਦੇ ਨੇ। ਅਤੇ ਗੁਰਸਿੱਖ ਪਿਆਰੇ ਹੋ, ਬੜਾ ਮੇਲਾ ਲੱਗਦਾ ਉੱਥੇ ਦਸ਼ਾਮੇਧ ਘਾਟ 'ਤੇ, ਮਾਘ ਦੇ ਮਹੀਨੇ ਲੱਖਾਂ ਲੋਕ ਇਕੱਠੇ ਹੁੰਦੇ। ਦਸ਼ਾਮੇਧ ਘਾਟ ਹੈ ਉੱਥੇ ਇੱਕ, ਕਿਉਂਕਿ ਗੰਗਾ ਜਮੁਨਾ ਦੋਵੇਂ ਇਕੱਠੀਆਂ ਹੋ ਜਾਣੀਆਂ, ਇਲਾਹਾਬਾਦ ਸਮੁੰਦਰ ਦਾ ਹੀ ਰੂਪ ਹੈ ਉੱਥੇ। ਅਤੇ ਉੱਥੇ ਮਹਾਰਾਜ ਮੇਲੇ 'ਤੇ ਗਏ, ਬੈਠ ਕੇ ਬਾਹਰ ਰਾਤ ਕੱਟੀ ਉਜਾੜ ਵਿੱਚ ਕੰਢੇ 'ਤੇ ਗੰਗਾ 'ਤੇ। ਅੰਮ੍ਰਿਤ ਵੇਲਾ ਹੋਇਆ, ਭਾਈ ਮਰਦਾਨਾ ਜੀ ਨੇ ਕੀਰਤਨ ਸ਼ੁਰੂ ਕੀਤਾ। ਟੁੱਟੋ ਨਾ ਆਸ਼ਾ ਦੀ ਵਾਰ ਤੋਂ, ਤੁਹਾਨੂੰ ਬੇਨਤੀ ਹੈ, ਆਸ਼ਾ ਜੀ ਦੀ ਵਾਰ ਨਾਲ ਜੁੜ ਕੇ ਰਹੋ। ਸਿੱਖੋ, ਤੁਹਾਡੀ ਕੁੜੀ ਦੇ ਆਨੰਦ ਨਹੀਂ ਸੀ ਹੋ ਸਕਦੇ ਜਦ ਤੱਕ ਆਸ਼ਾ ਦੀ ਵਾਰ ਦਾ ਕੀਰਤਨ ਪੂਰਾ ਨਾ ਹੋਵੇ। ਅਖੰਡ ਪਾਠ ਸਾਹਿਬ ਰਮ ਨਹੀਂ ਸੀ ਹੁੰਦਾ ਜਦ ਤੱਕ ਆਸ਼ਾ ਦੀ ਵਾਰ ਦਾ ਕੀਰਤਨ ਨਾ ਹੋਵੇ। ਸਮਾਪਤੀ 'ਤੇ ਜ਼ਰੂਰ ਕੋਈ ਘਰ ਵਿੱਚ ਛੱਡ ਦਿੱਤਾ ਸੀ, ਤੁਹਾਨੂੰ ਵੀ ਮੌਜ ਹੈ, ਸਾਨੂੰ ਵੀ ਮੌਜ ਹੈ, ਤੁਸੀਂ ਸੁਣਦੇ ਨਹੀਂ, ਸਾਡੇ ਲਾਣੇ ਦੇ ਯਾਦ ਨਹੀਂ ਹੈ, ਅਜਖੇ ਅਖੋ ਸਾਧਨਾ। ਦੋਵਾਂ ਨੂੰ ਮੌਜ ਬਣੀ ਵੀ ਹੈ, ਕਿਤੇ ਕੀਰਤਨ ਕਰਨਗੇ, ਬਾਜੇ 'ਤੇ ਪੋਥੀ ਰੱਖ ਲੈਂਦੇ, ਗੁੱਸਾ ਹੋਊਗਾ ਤੁਹਾਨੂੰ। ਇੱਕ ਹੋਰ ਬੇਨਤੀ ਕਰਦੇ, ਬੱਚਿਆਂ ਨੂੰ ਕੀਰਤਨ ਸਿਖਾਓ, ਜ਼ਰੂਰ ਸਿਖਾਓ, ਪਰ ਜਿਹੜਾ ਸ਼ਬਦ ਸਿਖਾਉਂਦੇ ਉਹਦੇ ਜ਼ਬਾਨੀ ਕੰਠ ਕਰਾਓ। ਇਹੀ ਮੌਕਾ ਹੈ ਬਾਣੀ ਕੱਠਣ ਦਾ, ਬਚਪਨ ਵੱਡੇ ਹੋਏ ਤੋਂ ਨਹੀਂ ਹੋਣੀ। ਉਹ ਬਾਣੀ, ਉਹ ਸ਼ਬਦ ਉਹਨਾਂ ਦੇ ਜ਼ਬਾਨੀ ਕੰਠ ਕਰਾਓ, ਜਿੱਥੇ ਮਰਜ਼ੀ ਪੜ੍ਹ ਲੈਣ, ਗੁਟਕੇ ਨੂੰ ਕਿੱਥੇ ਦੇਖੋਗੇ। ਨਾਲੇ ਮੈਂ ਇੱਕ ਬੇਨਤੀ ਕਰਨ ਲੱਗੇ ਹਾਂ, ਜਿਹੜੇ ਗੁਟਕੇ ਅਸੀਂ ਰੱਖਦੇ ਹਾਂ ਨਾ ਬਾਜਿਆਂ ਦੇ ਉੱਤੇ, ਫੁੱਲਾ ਫਾਲੀ ਕਰ ਲਈ, ਆਪਣੇ ਮਤਲਬ ਦਾ ਸ਼ਬਦ ਕੱਢਿਆ, ਪੜ੍ਹ ਲਿਆ, ਸ਼ਬਦ ਹੋ ਗਿਆ ਪੂਰਾ, ਜਿਹੜੀ ਮਾਇਆ ਤੁਸੀਂ ਦਿੱਤੀ ਉਹ 'ਤੇ ਝੋਲੇ 'ਚ ਪਾ ਲਈ, ਬਾਜਾ ਬੰਨ ਤਾਂ ਕੱਪੜੇ 'ਚ, ਪੋਤੀ ਨੂੰ ਪਰੇ ਰੱਖ ਦਿੰਦੇ, ਹੁਣ ਤੈਨੂੰ ਕੱਲ੍ਹ ਨੂੰ ਮਿਲੇਂਗੇ। ਵਾਹ, ਸਿੱਖੋ ਤੁਹਾਡੀ ਬਾਣੀ, ਕੀ ਹਾਲ ਬੇਨਤੀ ਆਈਆਂ ਤੁਹਾਡੇ ਚਰਨਾਂ 'ਚ। ਗੁਟਕਾ ਸਾਹਿਬ ਕਦੇ ਵੀ ਮੰਜੀ ਸਾਹਿਬ ਦੇ ਹੇਠ ਨਹੀਂ ਰੱਖਣਾ, ਗੁਰਦੁਆਰਿਆਂ 'ਚ ਹੇਠ ਪਏ ਮੰਜੀ ਸਾਹਿਬ ਆਉਂਦੇ, ਮੰਜੀ ਸਾਹਿਬ ਦੇ, ਮੰਜੀ ਸਾਹਿਬ ਦੇ ਹੇਠ ਤਾਂ ਚੌਰ ਸਾਹਿਬ ਰੱਖਣ ਦਾ ਵੀ ਹੁਕਮ ਨਹੀਂ ਹੈ, ਕਿਉਂਕਿ ਮੰਜੀ ਸਾਹਿਬ ਦੇ ਹੇਠ ਗ੍ਰੰਥੀ ਦੇ ਪੈਰ ਹੈ, ਪੈਰਾਂ ਵਿੱਚ ਪਈ ਚੀਜ਼ ਗੁਰੂ ਦੇ ਸਿਰ 'ਤੇ ਨਹੀਂ ਲਿਜਾਈ ਦੀ। ਅਜਖੇ ਅਖੋ ਸਾਹਿਬ, ਪੈਰਾਂ ਵਿੱਚ ਚੌਰ ਗੁਰੂ ਦੇ ਸਿਰ 'ਤੇ, ਬਾਣੀ ਦੇ ਗੁਟਕੇ ਹੇਠ, ਕਿਉਂਕਿ ਸਿੱਖ ਹੁਣ ਸੈਂਸ ਪੜ ਗਏ, ਕਨੇਡਾ ਆ ਗਏ। ਕਹਿੰਦੇ ਬੜੇ ਬਾਬੇ ਨੂੰ ਮੰਜਾ ਚਾਹੀਦਾ, ਛੋਟਾ ਤਾਂ ਹੇਠੇ ਸਾਰ ਲੂਗਾ। ਵਾਹ, ਸਿੱਖੋ ਤੁਹਾਡੀ ਸੈਂਸ, ਇੱਥੇ ਤੁਹਾਨੂੰ ਬਹਿ ਮੈਂ ਇੱਕ ਕੱਢ ਦਿਉ, ਤੁਹਾਨੂੰ ਬਹਿ ਮੈਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਾਣੀ ਕੱਢ ਕੇ ਗੁਟਕੇ ਬਣਾਏ। ਪੱਕੀ ਮੰਨੀ ਬੈਠੇ ਹੋ ਤੁਸੀਂ ਕਿ ਗੁਟਕੇ ਵਿੱਚੋਂ ਬਾਣੀ ਕੱਢ ਕੇ ਬਣਾਏ? ਨਾ ਨਾ ਨਾ, ਗੁਰੂ ਗ੍ਰੰਥ ਸਾਹਿਬ ਤੋਂ ਗੁਟਕੇ ਨਹੀਂ ਬਣੇ, ਗੁਟਕਿਆਂ ਤੋਂ ਗੁਰੂ ਗ੍ਰੰਥ ਸਾਹਿਬ ਬਣਿਆ। ਪਹਿਲਾਂ ਪੋਥੀਆਂ ਹੀ ਸੀ, ਪਹਿਲਾਂ ਗੁਟਕੇ ਹੀ ਸੀ, ਅਸੀਂ ਉਲਟ ਸਮਝ ਬੈਠੇ। ਬਾਣੀ ਦਾ ਸਤਿਕਾਰ ਕਰੋ ਘਰਾਂ 'ਚ, ਹੂੰ ਤਾਂ ਤੁਸੀਂ ਮੈਨੂੰ ਪਤਾ ਰੱਖਦੇ ਨਹੀਂ ਗੁਟਕੇ, ਹੁਣ ਲੋੜ ਵੀ ਨਹੀਂ ਰਹੀ। ਇੱਕ ਬੜਾ ਬਾਬਾ 24 ਘੰਟੇ ਪ੍ਰਕਾਸ਼ ਰਹਿੰਦਾ ਹੈ ਉਹ TV, ਉੱਥੇ ਛੋਟਾ ਮੋਟਾ ਗੁਟਕਾ ਕੀ ਕਰੂਗਾ ਵਿਚਾਰਾ। ਕਈਆਂ ਦੇ ਤਾਂ 8-8 ਫੁੱਟ ਚੌੜੇ ਦੇਖੇ, ਮੈਂ ਮੈਸਾਂ ਵਰਗੇ ਰੱਖੇ ਵੇ ਅਜਖੇ ਅਖੋ ਸਾਹਿਬ, ਛੋਟਿਆਂ ਨਾਲ ਕੰਮ ਚੱਲਦਾ ਨਹੀਂ ਹੈ। ਘਰਾਂ ਵਿੱਚ ਵੀ ਬੀਬੀਓ, ਸਤਿਕਾਰ ਬਾਣੀ ਦੇ ਗੁਟਕਿਆਂ ਦਾ, ਸੱਤਵੇਂ ਦਿਨ ਜ਼ਰੂਰ ਉਹਦਾ ਰੁਮਾਲਾ ਧੋ ਅਤੇ ਗੁਟਕੇ ਨੂੰ ਕਦੇ ਲਪੇਟ ਕੇ ਉੱਪਰ ਰੱਸੀ ਗੱਠ ਨਹੀਂ ਦੇਣੀ। ਜਿਵੇਂ ਭਾਈ ਸਾਹਿਬ ਸੰਤੋਖ ਦੇ, ਇਸ ਤਰ੍ਹਾਂ ਸੰਤੋਖ ਗੱਠ ਨਹੀਂ ਦੇਈਦੀ ਹੁੰਦੀ ਬਾਣੀ ਦੇ ਗੁਟਕੇ ਨੂੰ ਕਦੇ ਵੀ। ਬੰਨਣ ਵਿੱਚ ਨਹੀਂ ਬਾਣੀ ਨੂੰ ਲਿਆਉਣਾ। ਛੱਡੀਆਂ ਮਾਵਾਂ ਹੈਗੀਆਂ ਕਈ ਇੱਥੇ ਵੀ ਹੋਣੀ, ਉਹ ਤਾਂ ਪੰਜਾਬ 'ਚ ਤਾਂ ਜ਼ਿਆਦਾ ਹੈ। ਸੁਖਮਨੀ ਸਾਹਿਬ ਦਾ ਪਾਠ ਕਰਦੀ ਹੈ ਬੇਬੇ ਬੈਠੀ ਮੰਜੇ ਪਰ, ਗੁਆਂਢਣ ਮਿਲਣ ਆ ਗਈ, ਉੱਥੀ ਬੰਦ ਕਰਕੇ ਗੁਟਕਾ ਸਰਾਣੇ ਦੇ ਹੇਠ ਪਹਿਲਾਂ ਨੂੰਹਾਂ ਦੀ ਕਥਾ ਕਰ ਲਈਏ। ਓਈ ਗੰਧ ਮੰਦ ਸਾਡੇ ਸਰੀਰ ਦੇ ਕੱਪੜੇ ਸਰਾਣੇ ਦੇ ਵਿੱਚ ਗੁਟਕ, ਗੁਆਂਢਣ ਚਲੀ ਜਾਊਗੀ, ਕਥਾ ਮੁੱਕ ਜੂਗੀ ਤੇ ਫਿਰ ਰਾਸ਼ਟਰਪਤੀ ਆਰੰਭ ਕਰ ਲਾਂਗੇ। ਜੈ ਪਹਿ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਾਹੇ ਹਮਾਰਾ। ਜਿਹਨੂੰ ਬਾਣੀ ਦਾ ਸਤਿਕਾਰ ਨਹੀਂ ਮਰਿਆ, ਰਾਏ ਸਾਹਿਬ ਜੀ ਦਾ ਹੁਕਮ ਮੇਰਾ ਸਿੱਖ ਨਹੀਂ ਹੈ। ਹੈ ਪੰਜਾਬੀ ਦੀ ਗੱਲ, ਜਿਹੜੇ ਪੁੱਤ ਵਿਗੜ ਜਾਂਦੇ ਨਾ ਬਾਪੂ ਦਾ ਸਤਿਕਾਰ ਨਹੀਂ ਕਰਦੇ, ਬੁੜੇ ਨੂੰ ਵੀ ਕਹਿਣਾ ਪੈਂਦਾ ਮੇਰਾ ਪੁੱਤ ਨਹੀਂ ਹੈ, ਅੱਜ ਖੇ ਕੁੱਲ ਸਤਨਾਮ ਮੈਂ ਤਾਂ ਕਰਦੀ ਉਹ ਗੱਲ। ਇਹਦਾ ਸਤਿਕਾਰ ਨਹੀਂ ਕਰਾਂਗੇ ਤਾਂ ਤੁਸੀਂ ਸਿੱਖ ਕਿੱਥੇ? ਗੁਰਸਿੱਖ ਪਿਆਰੇ ਆਸ਼ਾ ਦੀ ਵਾਰ ਕਰਦੇ ਰਹੇ, ਜਿੰਨੀ ਕੁ ਬਾਣੀ ਉਚਾਰਦੇ ਰਹੇ, ਥੋੜ੍ਹਾ ਜਿਹਾ ਚਾਨਣਾ ਹੋਇਆ। ਭਾਈ ਮਰਦਾਨਾ ਜੀ ਨੇ ਰਬਾਬ ਬੰਦ ਕਰ ਦਿੱਤੀ। ਸਤਿਗੁਰ ਕਹਿੰਦੇ ਅਜੇ ਤਾਂ ਕੀਰਤਨ ਪੂਰਾ ਨਹੀਂ ਹੋਇਆ, ਰਬਾਬ ਕਿਉਂ ਬੰਦ ਕੀਤੀ? ਸਤਿਗੁਰ ਹੁਣ ਕਹਿੰਦਾ ਮਹਾਰਾਜ ਆਪਾਂ ਹਨੇਰੇ ਵਿੱਚ ਇੱਥੇ ਬੈਠ ਗਏ, ਹੁਣ ਮੈਨੂੰ ਪਤਾ ਲੱਗਿਆ ਤੁਹਾਡੀ ਤਾਂ ਪਿੱਠ ਹੈ, ਕਿਉਂਕਿ ਆਹਮੋ ਸਾਹਮਣੇ ਬੈਠਦੇ ਸੀ। ਤੁਹਾਡੇ ਪਿੱਛੇ ਇੱਕ ਮਰਿਆ ਹੋਇਆ ਕੁੱਤਾ ਪਿਆ, ਗਲੀਆਂ ਛੜੀਆਂ ਹੱਡੀਆਂ ਪਈਆਂ ਉਹਦੀਆਂ, ਆਓ ਉੱਠੋ, ਕਿਸੇ ਹੋਰ ਜਗ੍ਹਾ ਬੈਠ ਕੇ ਕੀਰਤਨ ਕਰੀਏ, ਹਨੇਰੇ ਵਿੱਚ ਆਪਾਂ ਨੂੰ ਪਤਾ ਨਹੀਂ ਲੱਗਿਆ। ਧੰਨ ਗੁਰੂ ਨਾਨਕ ਦੀਆਂ ਕੌਣ ਜਾਣੇ। ਸਤਿਗੁਰ ਕਹਿੰਦੇ ਮਰਦਾਨਿਆਂ ਕਿਉਂ ਘਬਰਾਉਣਾ, ਅੱਜ ਦਾ ਕੀਰਤਨ ਇਸ ਕੁੱਤੇ ਨੂੰ ਇਹ ਸੁਣਾਉਣਾ ਹੈ, ਅੱਜ ਕਹੇ ਆਖੋ ਸਤਨਾਮ, ਇਹਨੂੰ ਤਾਂ ਸੁਣਾਉਣਾ ਹੈ ਆਪਾਂ ਮਰਿਆ ਹੱਡੀਆਂ। ਇੱਕ ਵਾਰ ਗੁੰਜਾਓ ਗੁਰੂ ਨਾਨਕ ਦੇ ਨਾਂ ਨੂੰ, ਰਾਜੀਆਂ ਵਾਂਗ ਬੋਲਿਓ, ਜਿਵੇਂ 72 ਸਾਲ ਦਾ ਬੁੜਾ ਬੋਲਦਾ ਇੱਦਾਂ ਬੋਲੇ ਕਰੋ ਤੁਸੀਂ ਵੀ। ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ, ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ, ਧੰਨ ਵਾਹਿਗੁਰੂ। ਤੂੰ ਹੀ ਨਿਰੰਕਾਰ ਬਾਬਾ ਤੂੰ ਹੀ ਨਿਰੰਕਾਰ, ਧੰਨ ਬਾਬਾ ਨਾਨਕ ਤੂੰ ਹੀ ਨਿਰੰਕਾਰ, ਧੰਨ ਸਤਿਗੁਰ ਨਾਨਕ ਤੂੰ ਹੀ ਨਿਰੰਕਾਰ ਜੀ, ਧੰਨ ਓਏ। ਅੱਜ ਦਾ ਕੀਰਤਨ ਇਸੇ ਨੂੰ ਸੁਣਾਉਣੇ। ਦੁਬਾਰਾ ਕੀਰਤਨ ਆਰੰਭ ਹੋ ਗਿਆ, ਥੋੜ੍ਹਾ ਜਿਹਾ ਦਿਨ ਚੜ੍ਹਿਆ, ਸੰਗਤਾਂ ਮੇਲੇ ਦੀਆਂ ਨਹਾਉਣ ਆਈਆਂ ਗੰਗਾ ਜੀ 'ਤੇ, ਸਤਿਗੁਰਾਂ ਦੀ ਮਿੱਠੀ ਆਵਾਜ਼ ਕੰਨਾਂ 'ਚ ਪੈ ਗਈ, ਨਹਾਉਣਾ ਭੁੱਲ ਗਏ ਲੋਕ, ਇੰਨਾ ਸੁਰੀਲਾ। ਹੁਣ ਤੁਸੀਂ ਆਪ ਜਜਮੈਂਟ ਕਰਿਓ ਜ਼ਰਾ, ਤੁਰਕੀ ਹੋਵੇ ਬਾਣੀ ਅਤੇ ਮਰਦਾਨੇ ਵਰਗਾ ਸਾਜੀ ਰਬਾਬੀ ਰਬਾਬ ਵਜਾਉਂਦਾ ਹੋਵੇ, ਗੁਰੂ ਨਾਨਕ ਗਾਉਂਦੇ ਹੋਣ, ਕਿਹੜਾ ਆਨੰਦ ਬੀਤਿਆ ਹੋਊਗਾ। ਅੱਜ ਕੇ ਆਖੋ ਸਤਨਾਮ, ਉਹ ਤਾਂ ਜਿਨ੍ਹਾਂ ਨੇ ਸੁਣ ਲਿਆ ਬਸ ਸੁਣ ਲਿਆ। ਆ ਕੇ ਬੈਠਣ ਲੱਗ ਗਏ ਲੋਕ, ਭੀੜ ਹੋ ਗਈ। ਇਹਨੇ ਨੂੰ ਦਿਨ ਜੇ ਚੜ੍ਹੇ, ਬਨਾਰਸ ਕਾਂਸ਼ੀ ਦਾ ਸਭ ਤੋਂ ਵੱਡਾ ਵਿਦਵਾਨ ਮਹੰਤ ਮੰਡਲੇਸ਼ਵਰ ਪੰਡਿਤ ਚਤੁਰਦਾਸ ਮੁਖੀ, ਐਡਾ ਵਿਦਵਾਨ ਸੀ, ਹਿੰਦੁਸਤਾਨ ਦੇ ਸਾਰੇ ਵਿਦਵਾਨ ਜਿੱਤ ਲਏ ਸੀ ਉਹਨੇ, ਅਤੇ ਹੰਕਾਰੀ ਸੀ, ਜਿਹੜਾ ਵਿਦਵਾਨ ਜਿੱਤ ਲਿਆ ਉਹ ਤਾਂ ਗ੍ਰੰਥ ਖੋਲਣ ਦਾ ਹੁੰਦਾ ਸੀ। ਉਹ ਵੀ ਨਹਾਉਣ ਆਇਆ, बड़े पिछे अगे डंबर जय जयकार होंदी आवे। ईरान दे एक फकीर ने बड़ी सुंदर गल लिखी है। वो कहिंदा मैनू एक दिन सुपना आया, बड़ा कठ जलूस पालकी च चक्या होया एक बंदा, फुल बरसाउंदे जान जय जयकार होंदी जावे। कहिंदा मैं पुछिया कौन है, वो कहिंदे तैनू नहीं पता, ये हजरत मुहम्मद साहब है। थोड़ी देर बाद एक होर जुलूस आ गया, नरसिंगे बजन फुल चढ़ाइया बस्तर बिछाउंदे फिरन लोग, ये कौन है, ये ईसा जी हैं अल्लाह दे प्यारे। फिर आया, ये मूसा जी हैं। कहिंदा तीन चार जलवे जदों देखे मैं, फिर मैनू अल्लाह पाक ने एक ज्ञान दिता। कहिंदा अल्लाह दे कहाउण वालिआं दे नाल तां इन्नी भीड़ है, अल्लाह दे नाल कोई है ही नहीं, अज के को सतनाम, वो कल्ले ही तुरिया फिरदा है। देखो कैसे बचन ने फकीरां दे, जिहड़े अल्लाह दे फकीर कराउणे है। कबीर साहब ने यही गल बाणी च लिखी है कि बड़े टोले फिरदे सी मेरे पिछे, पंडितां दे पिछे, बनारस विच हजा हुण भी बाबिआं दे पिछे बहुत फिरदे ने। पर कहिंदा इक गल वेखी, जय मार्ग पंडित गए पाछे परी बहीर, जिधर नूं तुरदे सी बहीरां ही बहीरां, इक अबकट घाटी राम की तैं चढ़ रहे हो कबीर। जदों मैं वाहिगुरु की घाटी चढ़न लगे ना, कल्ले ही रह गया, ना कोई पिछे ना कोई अगे, अजके अको साथ ना, मैं कल्ले ही रह गया। बड़ा कट उस चतुरदास पंडित दे नाल, जद उन्हें वेख्या भीड़, ना मंदिर ना छेत्र ना धर्मशाला, सेवकां नूं कहिंदे इत्थे लोग कट्ठे क्यों होए हैं, दस दिता इत्थे सतगुरु नानक आए ने, कीर्तन हो रहा है, कीर्तन सुन रहे ने, कित्थे गल हुण चंगी लगे। ईरखा द्वैश, ईरखा दी निशानी सुनो की है, बुरी गल गलत गल किसे नूं गलत लगे उन्हूं ईरखा नहीं कहना, जिन्हूं चंगी भी गलत लगे वो ईरखा है, अज के आखो सत, वो द्वैश है। जिहड़ा चंगी नूं भी माड़ी सिद्ध करे, ताई भाई गुरदास जी ने फिर पौड़ी लिखी कि सूरज चढ़िया वेख के उल्लू घबरावे। ਆਪਾਂ ਤਾਂ ਡੀਕਦੇ ਹਾਂ ਕਦ ਚੜ੍ਹੇ, ਹਾਈਡਰੋ ਦਾ ਬਿਜਲੀ ਦਾ ਬਿੱਲ ਖਤਮ ਹੋਵੇ, ਚੜ੍ਹਨਾ ਹੋਵੇ, ਕੰਮ ਕਾਰ ਕਰੀਏ, ਉਹ ਉੱਲੂ ਵਿਚਾਰਾ ਸਾਰੀ ਰਾਤ ਦਰਖਤ 'ਤੇ ਬੈਠਾ ਇਹੀ ਅਰਦਾਸਾਂ ਕਰੀ ਜਾਂਦਾ, ਸੱਚੇ ਪਾਤਸ਼ਾਹ ਨੂੰ ਢੱਕ ਕੇ ਹੀ ਰੱਖੀ, ਇਹਨੂੰ ਪ੍ਰਗਟ ਨਾ ਕਰੀ, ਕਿਉਂਕਿ ਉਹਦੇ ਚੜ੍ਹੇ 'ਤੇ ਉਹਦੀ ਰੋਸ਼ਨੀ ਬੰਦ ਹੋ ਜਾਣੀ। ਦੂਆ ਪ੍ਰਮਾਣ, ਮੈਲੇ ਦੀਆਂ ਮੱਖੀਆਂ ਸੁਗੰਧ ਨਾ ਭਾਵੈ। ਇਹ ਜਿਹੜੀਆਂ ਮੱਖੀਆਂ ਨੇ, ਕਦੇ ਤੁਸੀਂ ਮੱਖੀਆਂ ਫੁੱਲਾਂ 'ਤੇ ਬੈਠੀਆਂ ਨਹੀਂ ਵੇਖੀਆਂ ਹੋਣੀਆਂ, ਜਿੱਥੇ ਗੰਦ ਹੋਊ ਉੱਥੇ ਨੂੰ ਨੱਠੀਆਂ ਜਾਣਗੀਆਂ। ਭਾਈ ਗੁਰਦਾਸ ਜੀ ਨੇ ਕਵਿਤ ਵੀ ਲਿਖਿਆ, ਪਰਮ ਸੁਗੰਧੀ ਪਰਮਾਖੀ ਨਾ ਰਹਿਤ ਰਾਖੀ, ਮਾਂ ਦੁਰਗੰਧ ਤਾਂ ਬੇਗ ਚੱਲ ਜਾਤ ਹੈ। ਜੇ ਫੁੱਲ 'ਤੇ ਪੜ ਕੇ ਵੀ ਬਿਠਾਓ ਨਾ, ਨਹੀਂ ਬੈਠਦੀ, ਅਤੇ ਜਿੱਧਰ ਗੰਦਗੀ ਹੈ 80-100 ਕਿਲੋਮੀਟਰ 'ਤੇ ਨੱਠੂਗੀ ਉੱਧਰ। ਮੈਲੇ ਦੀਆਂ ਮੱਖੀਆਂ ਸੁਗੰਧ ਨਾ ਭਾਵੈ, ਅਤੇ ਕੌਂ ਕਫੂਰ ਨਾ ਚੱਖਈ ਦੁਰਗੰਧ ਸੁਖਾਵੈ। ਕਫੂਰ ਭਾਈ ਦੋ ਸ਼ਬਦ ਨੇ, ਪੜ੍ਹੇ ਲਿਖੇ ਬੈਠੇ ਹੋ, ਜੇ ਉਰਦੂ ਵਿੱਚ ਕਫੂਰ ਲਿਖੀਏ ਉਹ ਹੁੰਦਾ ਮੁਸ਼ਕਫੂਰ, ਜੇ ਕਾਫੂਰ ਫਾਰਸੀ 'ਚ ਲਿਖ ਦਿਓ ਤਾਂ ਕਸਤੂਰੀ ਬਣ ਜਾਣੀ। ਭਾਸ਼ਾਵਾਂ ਦਾ ਫਰਕ ਹੈ। ਦਰਿਆਓ ਜਾਣਦੇ ਹੋ, ਦਰਿਆਓ, ਤੂੰ ਦਰਿਆਓ, ਦਰਿਆ ਤਾਂ ਸਤਲੁਜ ਹੈ, ਬਿਆਸ ਹੈ, ਨਹੀਂ ਨਹੀਂ, ਜੇ ਉਰਦੂ 'ਚ ਦਰਿਆ ਲਿਖੋਗੇ ਤਾਂ ਛੋਟੇ ਜਿਵੇਂ ਆਪਣੇ ਚੱਲਦੇ ਨੇ, ਜੇ ਫਾਰਸੀ 'ਚ ਦਰਿਆ ਲਿਖ ਦਿਓ ਦਰਿਆ ਦਾ ਅਰਥ ਸਮੁੰਦਰ ਹੋ ਜਾਣਾ ਹੈ। ਅੱਜ ਕੇ ਆਖੋ ਸਤਨ, ਤੂੰ ਦਰਿਆ, ਉੱਥੇ ਸਮੁੰਦਰ ਵਾਚਕ ਹੈ। ਕੌਂ ਕਫੂਰ ਨਾ ਚੱਖਈ, ਕਸਤੂਰੀ ਤੁਹਾਨੂੰ ਪਤਾ ਹੈ 2500 ਰੁਪਈਆ ਰੱਤੀ ਹੈ, ढाई हजार रुपये रत्ती, अठ रत्ती दा हुंदा इक माशा, 20,000 दी हो गई इक माशा, 12 माशियां दा हुंदा तोला, 2.5 लाख दी इक तोला कस्तूरी मिलती है। पर भाई साहब कहिंदे जे किते कानू सिंह दी आ जावे ना कस्तूरी दी, कैलगरी छड़ के डमिंटने खड़ूगा जाके, खुश सतनाम आनू कस्तूरी की सुगंधी आई नहीं, आ पिंड छड़िया नहीं। हुण मैं अपनी गल करा कि थानू बिच मिलांगा, उल्लू नू सूरज चंदा नहीं लगता, मखियां नू फुल चंगे नहीं लगते, कौन नू कस्तूरी चंगी नहीं लगती, तिमें मनमुख दोखी निंदकां सतसंग ना पावे। भाई साहब भाई गुरदास जी इस तरह मनमुखा नू सतसंग चंगी नहीं लगती, गुरु घर चंगा नहीं लगता। तो प्रेमियो तू धन भाग समझ, गुरु नानक आए ने चरण फड़ ईरखा मेरे पुछे ते बिना। कल दा मुंडा छोटी उम्र सी, पहली उदासी च ये उपदेश करता फिरदा, कदे पढ़िया नहीं, वेद नहीं पढ़िया, शास्त्र नहीं पढ़िया, इनू की आका उपदेश करन दा। हौमे विच गया, चलो जाके चर्चा करिए गुरु नानक दे नाल। गया बड़ा अग बबूला होके चतुरदास पंडित, क्योंकि जितण वाला सी, ज्यों ज्यों दर्शन होण, बाणी दियां धुनां कन्नां विच पैण, कुछ पारा डाउन हुंदा जावे, सुखमनी साहब पढ़न लग जो, ब्लड प्रेशर डाउन हुंदा चले जाऊगा। बाणी विच शक्ति है। एक तुहानूं होर जिहड़ी थोड़ी प्रॉब्लम है कि सिमरन करदिआं नूं नींद आउंदी है, ना 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 ना, उस चीज़ खातर तां सिमरन करना है, वह नींद नहीं होंदी, वो टिका होंदा, उन्हों सांभो, होल्ड करो उन्हों। बसो जेड़े पल पल नींद दे झोंके होणगे ना, ओही जुड़ जुड़ के समाधि बनूगी। अज के आखो सतनाम, यह सिमरन दी अवस्था ने। पर ईरखा दे जलिया हुए अंदरों क्यों आ गया है? गया फिर जेड़ा ईरखावादी बंदा होंदा ना, उहदियां दो बिरतियां लिखियां दो शास्त्र विच, एक कीड़ी बिरती, एक रसना बिरती, ये दो बिरतियां हैं साड़ियां ईरखावादी दियां। रसना ले लो, जीभ हैगी ना अपने, कोई एक दंद थोड़ा खराब हो जावे ना, फिर BDS डॉक्टर ते कढ़ाए आऊंगे झाड़। ये साड़ी जीभ इन्नी भली मानस है ना, जिथों तुसी दंद पटाया उत्थे ही घसूगी, तुसी सुते पे होंगे ये उत्थे खड़ी हो जिथों खून निकलता। इनू हथ बन के कहो भी अजे तो मैं इको घटाया, कत्ती हैंगे तू उन्होंने मिल ले। ना ना ना, चंगियां नू नहीं मिलूगी, जिथों पीक निकलती उत्थे घसूगी। हसो ना, अपने आप ही सवाई है, गलत चीज पकड़ांगे चंगी नहीं फड़नी। अज के आखो सतनाम, ये रचना बिरती है शास्त्र विच। कीटी बिरती पता की होंदी है? इत्थे तां है नहीं, बेचारियां बर्फ ते डरदियां, पंजाब च बहुत है। उत्थे जलंधर 10 करोड़ 20 करोड़ की कोठी बना लिओ, मार्बल ला लिओ, मकराने का सागवान ला लिओ, काटन ला लिओ, ग्रिलां ला लिओ। जिहड़ी कीड़ी होंदी है ना, वह किवें दरवाजे थी अंदर नहीं जाना, अपनी नवी कढ पटूगी। उन्हों कहो इन्ना सोहना दरवाजा तू लंघ जा, ना ना ना, नवा सुराख पटूगी। जेड़ा ईरखावादी बंदा होंदा ना, वह भी सुराख टोलदा होंदा है। अज के आखो सतनाम, नवी कढ पटदा होंदा नुकते चीनी करन, इहनू कुत्ता मरिया दे गया। ये बड़ा औखा होके गुरु नानक देव जी ने बोलिया, तुसी अवतार पीर पकंबर कौने हो, तुहानू ये भी नहीं पता किथे भजन करी दा, किथे बाणी पढ़ी दी है, कोल मरिया कुत्ता पिया तुसी कीर्तन कर रहे हो। तुहानू गुरु नानक पातशाह दी निम्रता, आओ पंडित जी तुसी विद्वान हो, बैठो आपां विचार कर लैणे। कहिंदा मैं इत्थे बैठा मरे हो कुत्ते दे कोल, ਸਤਿਗੁਰੂ ਨਾਨਕ ਕਹਿੰਦੇ ਪੰਡਿਤ ਜੀ, ਜਿਉਂਦੇ ਕੁੱਤੇ ਦਾ ਖਤਰਾ ਹੁੰਦਾ, ਮਰੇ ਦਾ ਕੋਈ ਖਤਰਾ ਨਹੀਂ। ਕੋਲ ਸਤਨਾਮ, ਇਹ ਤੇ ਮਰਿਆ ਪਿਆ, ਨਾ ਭੌਂਕੇ ਨਾ ਵੱਢੇ, ਜਿਉਂਦੇ ਤੋਂ ਬਾਚੇ। ਉੱਥੇ ਫਿਰ ਸ਼ਬਦ ਪਤਾ ਕਹਿੰਦੇ ਤੇ ਪਰੇ ਪਿਆ, ਮਰਿਆ ਪਿਆ, ਉਹ ਪੰਡਤਾ ਇੱਕ ਕੁੱਤਾ ਤੇਰੇ ਅੰਦਰ ਭੌਂਕ ਰਿਹਾ। ਲੱਭ ਕੁੱਤਾ, ਲੋਭ ਦਾ ਕੁੱਤਾ 24 ਘੰਟੇ ਭੌਂਕੀ ਜਾਂਦਾ, ਉਹਤੋਂ ਬਾਅਦ ਤੇ ਕਹਿੰਦਾ ਇਹ ਮੁਰਦਾਰਾਂ ਕੋਲ ਨੀਚ ਬੈਠਦੇ ਹੁੰਦੇ, ਤੁਸੀਂ ਬੇਦੀ ਕੁਲ ਦੇ ਅਵਤਾਰ ਬੈਠੇ ਹੋ। ਮਹਾਰਾਜ ਕਹਿੰਦੇ ਕੋਈ ਨਹੀਂ, ਇਹ ਵੀ ਫਿਕਰ ਨਹੀਂ। ਲੱਭ ਕੁੱਤਾ ਕੂੜ ਚੂੜਾ, ਜਿਹੜਾ ਤੇਰੇ ਅੰਦਰ ਝੂਠ ਹੈ ਨਾ, ਉਹ ਨੀਚੇ ਬੈਠਾ, ਉਹਦੇ ਵਰਗਾ ਨੀਚ ਲੱਭਣਾ ਹੀ ਕੋਈ। ਫਿਰ ਤੂੰ ਇਹਨੂੰ ਮੁਰਦਾ ਕਹਿੰਦੇ, ਮੁਰਦਾਰ ਕੁੱਤੇ ਨੂੰ? ਸਤਿਗੁਰ ਕਹਿੰਦੇ ਤਾਂ ਪਰੇ ਪਏ, ਅਸੀਂ ਤਾਂ ਹੱਥ ਵੀ ਨਹੀਂ ਲਾਇਆ, ਤੂੰ ਬਚ, ਤੂੰ ਮੁਰਦਾਰ ਨਿਤ ਖਾਨਾ ਹੈ। ਅੱਜ ਕੇ ਆਖੋ ਸਤ, ਤੁਹਾਡੇ ਬਚਨ ਖਾਤਰ ਮੈਂ ਬੇਨਤੀ ਕਰਦਾ ਹਾਂ, ਤਾਂ ਮੇਰਾ ਖਿਆਲ ਵੀ ਤੁਸੀਂ ਮੰਨਣੀ ਨਹੀਂ, ਪਰ ਦੱਸਣਾ ਪੈਂਦਾ। ਦੋ ਮੁਰਦਾਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਬਚ ਕੇ ਰਹੋ, ਕੂੜ ਬੋਲ ਮੁਰਦਾਰ ਖਾਏ। ਇਹ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ, ਮੇਰਾ ਨਹੀਂ। ਜਦੋਂ ਝੂਠ ਬੋਲੇਗਾ ਮੁਰਦਿਆਂ ਨੂੰ ਖਾ ਰਹੇ। ਨੰਬਰ ਦੋ, ਗੁਰ ਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਇਹ ਚੂਚੇ ਚਾਚੇ ਖਾਣ ਤੋਂ ਹਟ ਜਾਓ, ਕਹੇ ਆਖੋ ਸਤਨਾਮ, ਛੱਡ ਦਿਓ ਜੀਭ ਦੇ ਸਵਾਦਾਂ ਨੂੰ। 36 ਪਦਾਰਥ ਦਿੱਤੇ ਆ ਵਾਹਿਗੁਰੂ ਨੇ, ਕਿੰਨੇ ਅਮੋਲਕ ਚੀਜ਼ਾਂ ਵਿਖਨ ਕਰਦੇ ਤੁਸੀਂ। ਉਹ ਤੇਰੇ ਅੰਦਰ ਕੁੱਤਾ ਹੈ ਮੁਰਦਾਰ, ਮੁਰਦਾ ਝੂਠ ਬੋਲ ਬੋਲ ਕੇ ਫਿਰ ਵੀ ਨਹੀਂ ਸਮਝਿਆ। ਕਹਿੰਦਾ ਇਹੀਆਂ ਜਿਹੀਆਂ ਗੱਲਾਂ ਮੈਨੂੰ ਨਹੀਂ ਆਉਂਦੀਆਂ, ਮੈਂ ਸ਼ਾਸਤਰ ਪੜ੍ਹਿਆ ਹੋਇਆ, ਮੇਰੇ ਨਾਲ ਸ਼ਾਸਤਰ ਅਰਥ ਕਰੋ। ਇਹ ਤਾਂ ਤੇਰੀਆਂ ਆਪਣੀਆਂ ਬਣਾਈਆਂ ਗੱਲਾਂ ਨੇ। ਜਦ ਨਾ ਹੀ ਹਟਿਆ ਨਾ, ਸਤਿਗੁਰ ਕਹਿੰਦੇ ਪੰਡਿਤ ਜੀ ਬੋਲੋ ਫਿਰ ਜਿਹੜਾ ਸਲੋਕ ਬੋਲਣਾ, ਬੋਲੋ ਜਿਹੜਾ ਸ਼ਾਸਤਰ ਬੋਲਣਾ। ਤੁਹਾਡੇ ਸਲੋਕ ਦਾ ਅਰਥ ਇਸ ਕੁੱਤੇ ਤੋਂ ਹੀ ਕਰਾਵਾਂਗੇ। ਅੱਜ ਕੇ ਆਖੋ ਸਤ, ਇਹ ਕੁੱਤਾ ਜਵਾਬ ਦੇਵੇਗਾ। ਇਹ ਗੱਲ ਸਹਿਣ ਜੋਗੀ ਨਹੀਂ ਸੀ। ਸਾਰੇ ਹਿੰਦੁਸਤਾਨ ਦਾ ਜੇਤੂ ਵਿਦਵਾਨ ਗੁੱਸਾ ਹੋ ਗਿਆ, ਕ੍ਰੋਧ ਹੋ ਗਿਆ, ਤੂੰ ਮੇਰੀ ਤੁਹੀਨ ਕਰਨਾ, ਮੇਰੇ ਸਵਾਲਾਂ ਦਾ ਜਵਾਬ ਤਾਂ ਕੋਈ ਵਿਦਵਾਨ ਨਹੀਂ ਦੇ ਸਕਦਾ, ਮਰਿਆ ਕੁੱਤਾ ਕੀ ਦਊਗਾ। ਜਦ ਇਹ ਕੌੜੇ ਜਿਹੇ ਬਚਨ ਬਾਬੇ ਨਾਨਕ ਜੀ ਨੂੰ ਬੋਲਿਆ ਨਾ, ਫਿਰ ਉਸ ਕੁੱਤੇ ਦੀ ਰੂਹ ਚੋਂ ਆਵਾਜ਼ ਆਈ। ਇਹ ਤੁਹਾਡਾ ਇਤਿਹਾਸ ਹੈ ਬਨਾਰਸ ਦਾ, ਅਤੇ ਮੈਨੂੰ ਖਿਮਾ ਕਰ ਦਿਓ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ, ਬਾਹਰ ਦੀਆਂ ਗੱਲਾਂ ਨਹੀਂ ਹੈ, ਵਿੱਚੋਂ ਤੁਹਾਨੂੰ ਸੁਣਾ ਦੇਣਾ। ਕੁੱਤੇ ਦੀ ਰੂਹ ਵਿੱਚੋਂ ਆਵਾਜ਼ ਆਈ, ਇਹਨੂੰ ਉਰੇ ਲਿਆਓ, ਥੋੜ੍ਹੀ ਜਿਹੀ ਟੇਪ ਸਵਾਰ ਕੇ ਭਰ ਹੋ ਜਾਵੇ, ਰਿਕਾਰਡਿੰਗ ਹੁੰਦੀ ਹੈ। ਆਖੋ ਸਤਨਾਮ। ਲੰਘ ਗਿਆ, ਹੁਣ ਤਾਂ ਸੈਕਟਰੀ ਸਾਹਿਬ ਨੇ ਕਹਿ ਦਿੱਤਾ ਵੀ ਕੱਲ੍ਹ ਨੂੰ ਅਖੀਰ ਲਈ ਦੀਵਾਨ ਹੈ। ਮੈਂ ਬੈਠਾ ਕੰਬਦਾ ਤਾ, ਮੈਂ ਕਿਹਾ ਮੈਂ ਤਾਂ ਹੋਰ ਵੀ ਲਾਉਣੇ ਹੈ, ਜਿਹਨੇ ਕਹਿਤਾ ਅਖੀਰ ਦਾ ਹੀ ਹੈ, ਇੱਥੇ ਭੋਗ ਪਾਤਾ, ਪਾਲਣ ਦਾ ਰੌਲਾ ਕੋਈ ਨਹੀਂ। ਫਿਰ ਇੱਕ ਵਾਰ ਆਖੋ ਸਤਨਾਮ। ਤਾਂ ਪ੍ਰੇਮੀਓ, ਮੇਰੇ ਸਵਾਲ ਦਾ ਜਵਾਬ ਕੁੱਤਾ, ਮੇਰਾ ਤਾਂ ਕੋਈ ਪੰਡਿਤ ਨਹੀਂ ਦੇ ਸਕਦਾ। ਕੌੜੇ ਬਚਨ ਬੋਲਿਆ, ਕੁੱਤੇ ਦੀ ਰੂਹ ਚੋਂ ਆਵਾਜ਼ ਆਈ, ਓ ਚਤੁਰਦਾਸ ਪੰਡਿਤ, ਮੈਨੂੰ ਕੁੱਤਾ ਨਾ ਕਹੋ, ਮੈਂ ਤੇਰਾ ਸਕਾ ਬਾਬਾ ਗੋਪਾਲ ਦੱਤ। ਕੁੱਤੇ ਦੀ ਜੂਨ ਵਿੱਚ ਇਹ ਜਿਹੜੇ ਬਚਨ ਦਾਸ ਸੁਣਾ ਰਹੇ ਨਾ, ਇਹ ਕਿਤੇ ਬਨਾਰਸ ਜਾ ਕੇ ਕਾਂਸੀ ਦੇ ਪੰਡਿਤਾਂ ਤੋਂ ਸੁਣਿਓ, ਉਹ ਮੰਦਿਰ ਵਿੱਚ ਸੁਣਾਉਣਗੇ ਤੁਹਾਨੂੰ ਇਹ ਬਚਨ, ਮੈਂ ਤੇਰਾ ਬਾਬਾ ਹੈ। ਕਹਿੰਦਾ ਇਹ ਵੀ ਝੂਠ, ਗੁਰੂ ਨਾਨਕ ਨੂੰ ਕਾਲਾ ਇਲਮ ਆਉਂਦਾ, ਹੱਡੀਆਂ ਚੋਂ ਰੂਹਾਂ ਬੁਲਾਉਂਦਾ, ਇਹ ਮੇਰਾ ਬਾਬਾ ਕਦੇ ਵੀ ਕੁੱਤੇ ਦੀ ਜੂਨੀ 'ਚ ਨਹੀਂ ਪੈ ਸਕਦਾ। ਉਹ ਸਾਰੀ ਜ਼ਿੰਦਗੀ ਬਨਾਰਸ ਰਿਹਾ, ਵੇਦ ਪੁਰਾਣਾਂ ਦੀ ਕਥਾ ਕਰਦਾ ਰਿਹਾ, ਗੰਗਾ 'ਚ ਨਹਾਉਂਦਾ ਰਿਹਾ, ਇਹ ਝੂਠ ਹੈ ਮੇਰਾ ਬਾਬਾ ਤੂੰ ਨਹੀਂ ਹੈ। ਫੇਰ ਆਵਾਜ਼ ਆਈ, ਕਹਿੰਦੇ ਬਾਬਾ ਹੀ ਹੈ, ਮੈਂ ਕੁੱਤਾ ਤਾਂ ਬਣਿਆ ਜਿਹੜਾ ਤੈਨੂੰ ਰੋਗ ਹੈ ਉਹੀ ਮੈਨੂੰ ਤਾਂ ਖੁਸ਼। ਇੱਕੋ ਰੋਗ ਦੇ ਮਰੀਜ਼ ਹੈ ਆਪਾਂ, ਆ ਤੈਨੂੰ ਵੀ ਹੋਵੇਂ ਦਾ ਰੋਗ, ਵਿਦਵਾਨ ਹੈ ਪੰਡਿਤ ਹੈ, ਇੱਥੇ ਕੋਈ ਸਾਧੂ ਆ ਗਿਆ ਸੀ ਉਹ ਵੀ ਰੱਬ ਦਾ ਪਿਆਰਾ ਸੀ, ਉਹਦੀ ਉਪਮਾ ਹੋਈ, ਵਡਿਆਈ ਹੋਈ। ਕਿਸੇ ਸਾਧ ਸੰਤ ਦੀ ਉਪਮਾ ਨਹੀਂ, ਗੁਣ ਦੀ ਉਪਮਾ ਹੁੰਦੀ ਹੈ, ਵਾਹਿਗੁਰੂ ਦੇ ਨਾਮ ਦੀ ਉਪਮਾ ਹੁੰਦੀ ਹੈ। ਬੇਥੋਂ ਜੇਰੀ ਨਾ ਗਈ ਅਤੇ ਮੈਂ ਵੀ ਤੇਰੇ ਵਾਂਗ ਉਸ ਸਾਧੂ ਕੋਲ ਚਲਿਆ ਗਿਆ ਅਤੇ ਉਹਨੂੰ ਕਿਹਾ ਮੇਰੇ ਨਾਲ ਸ਼ਾਸਤਰ ਅਰਥ ਕਰ, ਗਿਆਨ ਚਰਚਾ ਕਰ। ਕਹਿੰਦਾ ਉਹਨੇ ਹੱਥ ਬੰਨ ਤੇ, ਜੀ ਮੈਂ ਪੜ੍ਹਿਆ ਹੋਇਆ ਨਹੀਂ, ਮੈਂ ਤਾਂ ਯਾਤਰਾ ਕਰਨਾ ਹੈ, ਇਸ਼ਨਾਨ ਕਰਨਾ। ਕਹਿੰਦਾ ਮੇਰੀ ਹੋਮੇ ਹੋਰ ਵੱਧ ਗਈ, ਜੇ ਪੜ੍ਹਿਆ ਨਹੀਂ ਤਾਂ ਸਾਧ ਕਿਉਂ ਬਣਿਆ, ਕੱਪੜੇ ਕਿਉਂ ਪਾਏ ਨੇ? ਤੁਸੀਂ ਵੀ ਕਹਿ ਦਿਓਗੇ ਜੇ ਵਕੀਲੇ ਨਹੀਂ ਹੈ ਇਹੋ ਜਿਹੀ ਵਰਦੀ ਕਾਹਨੂੰ ਪਾਈ ਹੈ, ਕੁਛ ਮੋਟੀ ਜਿਹੀ ਉਹ ਗੱਲ। ਜਦੋਂ ਨਾ ਹੀ ਹਟਿਆ ਫਿਰ ਉਸ ਮਹਾਂਪੁਰਸ਼ ਦੇ ਮੂੰਹ ਤੋਂ ਬਚਨ ਨਿਕਲ ਗਿਆ, ਹੈ ਤਾਂ ਤੂੰ ਪੰਡਿਤ ਪਰ ਤੇਰੀ ਬੋਲੀ ਕੁੱਤਿਆਂ ਵਾਲੀ ਹੈ, ਅੱਜ ਕੇ ਆਖੋ ਸਤ, ਤੂੰ ਤਾਂ ਕੁੱਤੇ ਵਾਂਗ ਭੌਂਕਦੇ। ਬਸ ਅੰਡ ਬਿਨਾਸੀ, ਜੇਰ ਬਿਨਾਸੀ, ਉਤਪੁਜ ਸੇਤ ਬਿਨਾਦਾ, ਇੱਕ ਸਾਧ ਬਚਨ ਅਟਲਾਦਾ। ਕੋਈ ਹੋਵੇ ਸਾਧੂ ਦਾਸ ਜਿੱਥੇ ਸੰਸਕ੍ਰਿਤ ਪੜ੍ਹਦਾ ਸੀ, ਪੰਡਿਤ ਰਘੁਵਰ ਦਾਸ ਜੀ ਮਹਾਰਾਜ ਐਸੇ ਸਾਧੂ ਸੀ, ਜੋ ਬਚਨ ਕਰ ਦਿੰਦੇ ਸੀ ਨਾ ਪਿੰਡ ਵਾਲੇ ਨੇ ਕਹਿ ਦੇਣਾ ਹੋ ਗਿਆ, ਸ਼ੰਕਾ ਨਹੀਂ ਸੀ ਕਰਦੇ, ਹੋ ਗਿਆ। ਇੱਕ ਦਿਨ ਮਹਾਂਪੁਰਸ਼ ਆਏ, ਉਹ ਕਹਿੰਦੇ ਬਾਬਾ ਜੀ ਇਹ ਰੱਬ ਤੁਹਾਤੇ ਇੰਨਾ ਕਿਉਂ ਡਰਦਾ ਹੈ, ਜੋ ਕੁਛ ਕਹਿ ਦਿੰਦੇ ਉਹੀ ਕਰਦਾ। ਬੜੇ ਉੱਚੀ ਬਿਰਤੀ ਦੇ ਸੀ, ਜੋ ਤੁਸੀਂ ਕਹਿੰਦੇ ਹੋ। ਕਹਿੰਦੇ ਤੈਨੂੰ ਪਤਾ ਨਹੀਂ ਕਾਹਤੇ ਡਰਦਾ? ਕਹਿੰਦੇ ਰੱਬ ਬੈਠਾ ਮੇਰੀ ਜੀਭ 'ਤੇ, ਪ੍ਰਭ ਜੀ ਵਸੇ ਸਾਧਕੀ ਰਸਨਾ, ਉਹ ਮੇਰੀ ਜੀਭ 'ਤੇ ਬੈਠਾ ਹੈ, ਡਰਦਾ ਤਾਂ ਹੈ ਕਿਤੇ ਸਾਧ ਦੰਦਾਂ ਹੇਠ ਨਾ ਚੱਬ ਦੇਵੇ ਕੋਈ ਸਤਨਾਮ। ਹੁਣ ਤੇਰੀ ਜਿਹੜੀ ਜੀਭ 'ਤੇ ਚੀਜ਼ ਪਈ ਹੈ ਜਦ ਮਰਜ਼ੀ ਕੜਾਕਾ ਵਜਾ ਦਿਉ, ਉਹਦਾ ਪ੍ਰਭ ਜੀ ਵਸੇ, ਉਹ ਵਸਦਾ ਮੇਰਾ ਵਾਹਿਗੁਰੂ ਸਾਧੂ ਦੀ ਰਸਨਾ ਉੱਤੇ, ਵਸਦਾ ਪਰਮਾਤਮਾ ਸਾਧੂ ਦੀ ਰਸਨਾ ਉੱਤੇ, ਵਸਦਾ ਧੰਨ। ਗੁਰੂ ਅਰਜਨ ਦੇਵ ਤੋਂ ਸਿੱਖਾਂ ਨੇ ਪੁੱਛਿਆ, ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀਓ। ਕਈ ਕਹਿੰਦੇ ਬਾਹਰ ਹੈ ਪਤਾਲਾਂ 'ਚ ਆਕਾਸ਼ਾਂ ਵਿੱਚ, ਅਤੇ ਕਈ ਕਹਿੰਦੇ ਸਾਰਿਆਂ ਦੇ ਵਿੱਚ ਹੈ, ਤੁਸੀਂ ਦੱਸੋ ਕਿੱਥੇ ਹੈ। ਬਾਣੀ ਸੁਣੋ, ਗੁਰੂ ਅਰਜਨ ਦਾ ਹੁਕਮ, ਕੋ ਕਹਿ ਤੋ ਸਭ ਬਾਹਰ ਬਾਹਰ, ਕੋ ਕਹਿ ਤੋ ਸਭ ਮਹੀਓ, ਨਾਨਕ ਕਹਿਤ ਸੁਣੋ ਰੇ ਲੋਗਾ, ਸੰਤ ਰਸਨ ਕੋ ਵਸਈਓ। ਜੇ ਮੈਥੋਂ ਪੁੱਛਦੇ ਹੈ, ਉਹ ਆਪਣੇ ਪਿਆਰਿਆਂ ਦੀ ਜੀਭ 'ਤੇ ਬੈਠਾ ਹੈ, ਅੱਜ ਕੇ ਆਖੋ ਸਾਹਿਬ। ਉਹਨੇ ਬਚਨ ਕਰਤਾ, ਕਿਉਂ ਕੁੱਤੇ ਵਾਂਗ ਭੌਂਕਦਾ, ਝਗੜਾ ਝੁਗੜਾ ਛੱਡ ਦੇ, ਚਰਨ ਫੜ ਲੈ, ਸ਼ਾਸਤਰ ਅਰਥ ਫੇਰ ਕਰੀ, ਪਹਿਲਾਂ ਮੈਨੂੰ ਕੁੱਤੇ ਦੀ ਜੂਨੀ 'ਚੋਂ ਛੁਡਾ ਦੇ, ਅੱਜ ਕੇ ਆਖੋ ਸਾਹਿਬ। ਫਿਰ ਪਤਾ ਲੱਗ ਗਿਆ, ਸਤਿਗੁਰਾਂ ਨੂੰ ਕਹਿੰਦਾ ਮਹਾਰਾਜ ਤਾਂ ਲਾਹਣਤ ਦੀ ਗੱਲ ਹੈ, ਇਹ ਬਨਾਰਸ ਉਹ ਹੈ ਜਿੱਥੇ ਆ ਕੇ ਜਿਹੜਾ ਮਰ ਜਾਵੇ ਉਹੀ ਮੁਕਤ ਹੁੰਦਾ, ਅਤੇ ਮੇਰਾ ਬਾਬਾ ਹੀ ਕੁੱਤਾ ਬਣਿਆ ਫਿਰਦਾ। ਦੇਖੋ ਤੀਰਥਾਂ ਦਾ ਵਹਿਮ ਕੱਢਿਆ ਸਾਡਾ, ਪਹਿਲੀ ਉਦਾਸੀ, ਕਿਰਪਾ ਕਰੋ ਇਹਦੀ ਮੁਕਤੀ ਕਰੋ। ਉੱਥੇ ਤੁਹਾਨੂੰ ਪਤਾ ਫਿਰ ਸੰਸਕ੍ਰਿਤ ਦੇ ਚਾਰ ਸ਼ਬਦ ਉਚਾਰੇ ਹੈ, ਇੱਕ ਸੰਸਕ੍ਰਿਤ ਹੁੰਦੀ ਹੈ, ਇੱਕ ਸਹਿਸਕ੍ਰਿਤ ਹੁੰਦੀ ਹੈ, ਪਾਠ ਦੋਵੇਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਕਿਤੇ ਨਿਗਾਹ ਨਾਲ ਕਰੋਂਗੇ। ਸਾਹਸ ਕਿਰਤੀ ਮਾਏ ਸੰਸਕ੍ਰਿਤ ਉਹਦੀ ਧੀ ਹੈ, ਸਾਹਸ ਕਿਰਤੀ ਇਹਦਾ ਨਾਂ ਕਿਉਂ ਹੈ? ਸਹੱਸ ਨਾਮ ਹੈ ਹਿੰਦੀ ਵਿੱਚ ਹਜ਼ਾਰ ਦਾ, ਸਹੱਸ ਸਹੰਸਰ ਕਿਉਂ ਸਹਿਸ ਕਿਰਤੀ, ਇੱਕ ਹਜ਼ਾਰ ਮੂੰਹਾਂ ਵਾਲੇ ਸ਼ੇਸ਼ ਨਾਗ ਨੇ ਉਚਾਰੀਏ ਅੱਜ ਕੇ ਆਖੋ ਸਤ ਸਹੱਸ ਕਿਰਤੀ, ਉਹਦੇ ਵਿੱਚੋਂ ਨਿਕਲੀ ਸੰਸਕ੍ਰਿਤ, ਉਹਦੀ ਧੀ ਮੰਨਿਆ ਸੰਸਕ੍ਰਿਤ ਨੂੰ, ਉੱਥੇ ਫਿਰ ਸ਼ਬਦ ਉਚਾਰਿਆ ਕਹਿੰਦੇ ਬਹਿ ਜਾ। ਇਸ ਕਲਯੁੱਗ ਵਿੱਚ ਬਾਣੀ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋਣਾ, ਉੱਥੇ ਫਿਰ ਸ਼ਬਦ ਉਚਾਰਿਆ, ਸੋਹਣਾ ਦੇੜਿਆ ਉਹਨਾਂ ਦੇ ਪਾਪ ਨੂੰ। ਗੁਰੂ ਮਹਾਰਾਜ ਬਚਨ ਕਰਦੇ ਨੇ, ਪੜ ਪੁਸਤਕ ਸੰਦੇਹਾ ਬਾਦਨ, ਇਹ ਗੰਗਾ ਦੇ ਕੰਢੇ ਬਨਾਰਸ ਉਚਾਰਿਆ ਕੁੱਤੇ ਮਰੇ ਹੋਏ ਕੋਲ ਸ਼ਬਦ, ਆਸ਼ਾ ਦੀ ਵਾਰ ਦੇ ਸ਼ਲੋਕ ਵਿੱਚ ਆਉਂਦੇ। ਉਹ ਪੰਡਿਤਾ ਬੜੇ ਗ੍ਰੰਥ ਪੜ੍ਹੇ ਤੇ, ਪੜ ਪੁਸਤਕ ਸੰਦੇਹ ਗਾਇਤਰੀ ਵੀ ਕੀਤੀ, ਪਰ ਜਿੰਨੇ ਗ੍ਰੰਥ ਤੂੰ ਪੜ੍ਹੇ ਇਹ ਝਗੜਾ ਕਰਨ ਖਾਤਰ ਪੜ੍ਹੇ, ਵਾਦੰਗ ਇੱਕ ਦੂਏ ਨੂੰ ਜਿੱਤਣ ਖਾਤਰ, ਦੂਏ ਦੀ ਬੇਇੱਜ਼ਤੀ ਕਰਨ ਖਾਤਰ, ਪੜ ਪੁਸਤਕ ਸੰਦੇਹਾ ਬਾਦਨ ਸਿਲ ਪੂਜਸ। ਤੁਸੀਂ ਪੱਥਰ ਦੀਆਂ ਮੂਰਤਾਂ ਨੂੰ ਪੂਜਦੇ ਹੋ, ਪਰ ਬਗਲ ਸਮਾਧਨ, ਬਗਲੇ ਦੀ ਸਮਾਧੀ, ਇੱਕ ਟੰਗ 'ਤੇ ਖੜਾ ਹੁੰਦਾ ਵੀਡੀਓ ਵਾਲੇ, ਕਦੇ ਬੜੇ ਬੰਗਲੇ ਦੀ ਬਣਾਈ ਤੂੰ ਵੀਡੀਓ, ਜਦ ਇੱਕ ਟੰਗ 'ਤੇ ਖੜਾ ਹੋਵੇ ਨਾ ਦਰਿਆ 'ਚ, ਉਹਦਾ ਸਾਹ ਲੈਂਦਾ ਵੀ ਨਹੀਂ ਦਿਖੂਗਾ, ਪਤਾ ਹੀ ਲੱਗਦਾ ਉਦੋਂ ਹੈ ਜਦੋਂ ਸਾਬਤੀ ਡੱਡੀ ਨੂੰ ਅੰਦਰ ਕਰ ਲੈਂਦਾ ਹੈ। ਅਜਿਹੇ ਆਖੋ ਸਤਨਾਮ, ਸਾਹ ਲੈਂਦੇ ਦਾ ਪਤਾ ਨਹੀਂ ਲੱਗਦਾ, ਪਰ ਸਾਬਤਾ ਹੀ ਡੱਡੂ ਅੰਦਰ। ਤੁਸੀਂ ਵੀ ਮੂਰਤੀਆਂ ਦੇ ਮੂਹਰੇ ਐਂ ਬੈਠਦੇ ਹੋ, ਬਗਲੇ ਦੀ ਸਮਾਧੀ ਸਿਲ ਪੂਜਸ ਬਗਲ, ਤੁਸੀਂ ਵੀ ਮੂਰਤੀ ਨੂੰ ਨਹੀਂ ਦੇਖਦੇ, ਆਉਣ ਵਾਲੇ ਨੂੰ ਦੇਖਦੇ ਵੀ ਚੁਆਨੀ ਚੜ੍ਹਾਈ ਹੈ ਕਿਠਿਆ ਨਹੀਂ। ਅਜਿਹੇ ਆਖੋ ਸਤ ਤ੍ਰੈਪਾਲ ਤਿਹਾਲ ਵਿਚਾਰ, ਤ੍ਰੈਪਾਲ ਗਾਇਤਰੀ ਦੀਆਂ ਤਿੰਨ ਪਾਲਾਂ ਨੇ, ਨੋਟ ਕਰਿਓ, ਹਿਸਟੋਰੀਕਲ ਪੁਆਇੰਟ ਹੈ, ਗਾਇਤਰੀ ਤਿੰਨ ਲਾਈਨਾਂ 'ਚ ਹੈ, ਜ਼ਿਆਦਾ ਨਹੀਂ ਹੈ। ਤ੍ਰੈਪਾਲ ਤਿੰਨ ਲਾਈਨਾਂ ਹੈ ਗਾਇਤਰੀ ਮੰਤਰ ਦੀਆਂ, ਤੁਸੀਂ ਪੜ੍ਹਦੇ ਹੋ। ਤਿਹਾਲ ਵਿਚਾਰ, ਉਹਨਾਂ ਤਿੰਨਾਂ ਹੈ ਕੀ ਗਾਇਤਰੀ, ਸੂਰਜ ਦੀ ਪੂਜਾ, ਨੋਟ ਕਰ ਲਿਓ। ਗਾਇਤਰੀ ਨਾਂ ਸੁਣਿਆ ਹੋਣਾ ਤੁਸੀਂ, ਦਾਸ ਤੋਂ ਤਾਂ ਕਥਾ ਕਰਾਈ ਹੈ ਉਹਨਾਂ ਨੇ, ਸੂਰਜ ਦੀ ਪੂਜਾ ਹੈ ਗਾਇਤਰੀ, ਕਿਰਤਮ ਦੀ ਪੂਜਾ। ਤੁਸੀਂ ਗਾਇਤਰੀ ਪੜ੍ਹਦੇ ਹੋ ਦੁਪਹਿਰੇ ਨੂੰ ਵੀ, ਸ਼ਾਮ ਨੂੰ ਵੀ, ਸਵੇਰ ਨੂੰ ਵੀ। ਤ੍ਰੈਪਾਲ ਤਿਹਾਲ ਵਿਚਾਰਿੰਗ ਗਲਮਾਲਾ ਤਿਲਕ ਲਿਲਾਟਿੰਗ, ਗਲ ਵਿੱਚ ਮਾਲਾ ਹੈ ਰੁਦਰਾਖ ਦੀਆਂ, ਮੱਥੇ 'ਤੇ ਤਿਲਕ ਤੁਲਕ ਲੱਗੇ ਹੋਏ ਨੇ, ਗਲਮਾਲਾ ਤਿਲਕ ਲਿਲਾਟਿੰਗ, ਦੋ ਧੋਤੀ ਬਸਤਰ ਕਪਾਟਿੰਗ, ਇੱਕ ਧੋਤੀ ਲਾਉਂਦਾ ਪੰਡਿਤ, ਇੱਕ ਬਸਤਰ ਕੋਲ ਰੱਖਦਾ। ਕੋਈ ਐਸਾ ਮੰਤਰ ਵੀ ਆਉਂਦਾ ਜਿਹਨੂੰ ਨੰਗੇ ਸਿਰ ਨਹੀਂ ਪੜ੍ਹ ਸਕਦੇ ਹੋ, ਉਹਨੂੰ ਢੱਕ ਕੇ ਪੜ੍ਹਨਾ ਪੈਂਦਾ, ਦੋ ਧੋਤੀ ਬਸਤਰ। ਜੇ ਜਾਣਸ ਬ੍ਰਹਮ ਕਰਮ ਸਫੋਕਟ ਨਿਸ਼ਚੇ, ਇੱਕ ਤੁਕ ਵਿੱਚੋਂ ਸੁਣੋ ਹੁਣ, ਮੁੱਖ ਝੂਠ ਵਿਭੂਖਣ ਸਾਰੰਗ, ਇੱਥੇ ਪਤਾ ਲੱਗਦਾ ਬਾਬਾ ਕਿੰਨਾ ਸੱਚ ਬੋਲਦਾ ਸੀ। ਗਾਇਤਰੀ ਪੜ੍ਹਦੇ ਹੋ, ਸਮਾਧੀਆਂ ਲਾਉਂਦੇ ਹੋ, ਧੂਪ ਦੀਪ ਦਿੰਦੇ ਹੋ, ਅਤੇ ਜਿਹੜਾ ਤੁਸੀਂ ਪ੍ਰਚਾਰ ਕਰਦੇ ਹੋ ਨਾ, ਝੂਠ ਇੰਨਾ ਬੋਲਦੇ ਹੋ ਮੂੰਹ ਤੋਂ, ਮੁੱਖ ਝੂਠ ਵਿਭੂਖਣ ਸਿਉਣੇ ਦੇ ਗਹਿਣੇ, ਵਿਭੂਖਣ ਨਾਮ ਭੂਸ਼ਣ ਸਿਉਣੇ ਦੇ ਗਹਿਣੇ, ਸਾਰੰਗ ਸਾਰ ਨਾਮ ਹੈ ਲੋਹੇ ਦਾ, ਬਾਣੀ ਵਿੱਚ ਸਾਰ ਜਿੱਥੇ ਆ ਜਾਵੇ ਲੋਹਾ। ਮਹਾਰਾਜ ਕਹਿੰਦੇ ਉਹ ਪੰਡਿਤਾ ਇੰਨਾ ਝੂਠ ਬੋਲਦਾ ਹੈ, ਲੋਹੇ ਦੇ ਗਹਿਣੇ ਬਣਾ ਕੇ ਸਿਉਣੇ ਦੇ ਭਾਅ ਵੇਚੀ ਜਾਂਦਾ। ਦੇਖੋ ਸੱਚਾਈ ਪ੍ਰਗਟ ਕਰਨੀ, ਜੇ ਜਾਣਸ ਬ੍ਰਹਮੰ ਕਰਮੰ, ਜੇ ਤੈਨੂੰ ਕਿਤੇ ਬ੍ਰਹਮਣ ਦੇ ਕਰਮ ਕਰਨੇ ਆ ਜਾਂਦੇ, ਤੂੰ ਖੁਦ ਵੀ ਮੰਨ ਜਾਂਦਾ ਹੈ ਫੋਕੇ ਨੇ ਕਰਮ ਜਿਹੜੇ ਤੂੰ ਕਰਦਾ। ਫਿਰ ਹੱਥ ਬੰਨੇ ਕਰਾਂ ਕੀ, ਕਹੋ ਨਾਨਕ ਨਿਸ਼ਚਿਓ ਤੇ ਆਵੈ, ਜਿਹੜਾ ਅਚੱਲ ਵਾਹਿਗੁਰੂ ਹੈ। ਮੂਰਤੀ ਕੱਲ੍ਹ ਹੈ ਨਹੀਂ ਸੀ, ਅੱਜ ਬਣੀ ਹੈ, ਕੱਲ੍ਹ ਨਹੀਂ ਹੋਵੇਗੀ, ਮੰਦਰ ਅੱਜ ਹੈਗਾ ਕੱਲ੍ਹ ਨਹੀਂ ਹੋਵੇਗਾ। ਜੋ ਅਚੱਲ ਵਾਹਿਗੁਰੂ ਹੈ ਉਹਦਾ ਧਿਆਨ ਧਰ, ਪਰ ਉਹਦਾ ਧਿਆਨ ਧਰੇਗਾ ਕਿਵੇਂ, ਬਿਨ ਸਤਿਗੁਰ ਵਾਟ ਨਾ ਪਾਵੇ। थोड़े ध्यान दो, बिन सतगुर वाट ना पावे, बिन सतगुर वाटन पावे। टकसाल विच दोए पाठ शुद्ध ने, चाहे वाट कर लो चाहे वाटन कर लो। ये जेड़ा मार्ग है गुरु की शरण तो बिना नहीं मिलना। पंडिता ग्रंथ जिन्हें मर्जी पढ़ी, वाट नाम रस्ते दा वाटन। जे तू गुरु की शरण ना लई, 84 लख जूनिया दे राहां बिचे घूमदा रहेगा। अज के आखो सत वाटन पावे, 84 लख जूनी दे राह। ये शब्द उत्थे उचारिया ते उचारिया, फुल्लां दी बरखा हो गई, उरों जय जयकार हो गई। उस कुत्ते दी रूह नूं विवान लेन आ गए इस बिकुंठ विच। फिर उस शब्द लिख के रखिया उस पंडित ने, लिख के 2 मिनट विच उस पंडित दी पोतरा औलाद, पंडित कृष्ण चंद, पंडित लाल चंद, इहदे पोतरे सी चतरदास दे, ओही 12 दस शब्द सत्कार नाल रखिया। बड़े ग्रंथ पढ़े, उन्होंने शांति नहीं आई। फिर 40-50 पंडितां नूं लेके कृष्ण लाल ते लाल चंद चतरदास दे पोते श्री अंबरसर गुरु अर्जन देव दे दर ते आए, बेनती कीती, सतगुर तुहाडे वड्डिआं ने साडे बापू बाबे नूं कुत्ते दी जूनी विचों तारिया, साडे ते वी कृपा कर दे। गुरु अर्जन कहिंदे किवें तारिया? ओह पवित्र पत्रा कागज महाराज नूं दर्शन कराए ते सतगुर पातशाह ने सीस ते रखिया। उन्हां नूं पंजाबी हिंदी आउंदी नहीं सी, नोट कर रहे हो? फिर उन्हां दे प्रथाए गुरु अर्जन देव जी ने 3.5 पत्रे संस्कृत दे उचारे। अज के आखो सत कतंच माता कतंच पिता कतंच बनता बिनोद सुते। ये जो संस्कृत दे शुरू ने ना, ये बनारस तो आए पंडितां दे प्रथाए उचारे, शांति मिली। सो तुहानूं बेनती है जुड़ जो बाणी नाल, बाणी नाल भी जुड़ो। कड़ी गल ना समझो, बाणी तो बिना ये बाणा किसे काम दा नहीं है। अज के आखो सत जो मर्जी पाई फिरो, जे तेरे कोल बाणी नहीं है, ये बाणी दी कोई कीमत नहीं, केवल एक दिखावा रह जूगा। डॉक्टर दी वर्दी कोई पा लो, संतला चोला कोई पा लो, वकील दी वर्दी कोई पा लो, जे वकील वकालते कोल नहीं हैगी, डॉक्टरी कोल नहीं है, वर्दी की करूगी? हाँ डॉक्टरी कोल होवे फिर वर्दी तो बिना भी टीका लग जूगा। अज के आखो सत वकालत कोल ड्राइवरी कोल होवे फिर वर्दी तो बिना भी गड्डी ठीक चलूगी। सो कल नूं सुपागा समय, ये तुहानूं बचन तीर्थ साडे वास्ते तीर्थ है सत संगत। गुरु ग्रंथ साहिब जी मान सरोवर हन, हंस बन के आओ। कल दा समा तुहानूं सकत्तर साहिब दा देणगे। इथों आरंभ होया प्रचार गुरु नानक देव जी दा। ये हुण भी बेनती करदे मैं, जे साडे धर्म अस्थान, जे साडे धार्मिक आगू ठीक हो जाण, संसार तो ठीक होने नूं 2 मिनट भी नहीं लगने। अज के आखो सत पहला स्टेप गुरु नानक देव जी ने, तीर्थ उन्हां नूं ठीक करो, ते तीर्थां ते देण वाले उपदेश जेड़े उपदेशक ने उन्हां नूं ठीक करो, ते संसार ठीक हो सकदा। कल नूं तुहानूं दर्शन करावांगे गुरु नानक साहिब दे सचखंड गया दे, बाबा पैदा सच ओही मैं सुनिया तुहानूं, बस जाण लग्या नूं घर लिजाण वाली वस्तु 14-15 दीवानां दे विचों सचखंड, बाबा पैदा सचखंड। इस सबजैक्ट ते कल नूं मैं बेनतियां करूँगा। बहुत धन्यवाद, बड़ा सत्कार बख्शे है तुसीं, बड़ा माण बख्शे है। गरीब दा मुख गुरु की गोलख समझ के बहुत सिख सेवकां ने, भैणां बीबियां मामा ने सेवा कीती है, सब दा ही धन्यवाद। ਭੁੱਲਾਂ ਤੋਂ ਖਿਮਾ ਬਖਸ਼ਣੀ, ਅੱਗੋਂ ਲਈ ਸ਼ੁੱਧ ਸੇਵਾ ਕਰਨ ਦਾ ਬਲ ਬਖਸ਼ਣ। समाप्ति करनी है कि अनंत साहब पढ़ दी? अनंत साहब है जी, अच्छा अच्छा। छोपाई साहब जी अनंत साहब जी की बाणी का पाठ आप जी सरवण करवाउणगे। वैसे अज मैं जाना नहीं, लंगर छकण जे हुक्म होवे मैं पढ़ दिना, ते वो होगे तो जाने होने। असी पहला छके आए अज लंगर, सो लो मैं दास सेवा कर दिंदा। और सैकटरी साहब 12 क कर दे, पंजाबी बोली दी है, फिर लौट आने तुसी। सवा 12 ते किन्ने बजे तक है? लो वाह जी वाह, फिर तो चंगा काम। सेक्रेटर साहब ने गुरमुख ने प्यारे उन्होंने वचन किया, 12:15 तो तुहाडे चरणां दी धूड़ लवांगे। थोड़े जे अहम मसले ही तुहाडे नाल, क्योंकि सारा इतिहास तो बोलिया नहीं जा सकता, सचखंड साहब का जिक्र आपां रल मिल के करांगे। आओ सारी संगत बोलो राम कली।